श्री अंगद गुरु अमरदास पद बंद रामदास अर्जन गुरु बर श्री हर गोविंद हरि राय हर कृष्ण गुरु तेग बहादुर चंद दसवें गोविंद सिंह गुरु नमो चरणी अरविंद जिसमें अमृत ज्ञान है मानक भगत वैराग गुरु ग्रंथ साहिब उदद
बंदो कर अनुराग
कहां बुद्ध प्रभु तुच्छ हमारी वर्ण सकै महिमा जो तिहारी हम ना सकत कर सिफत तुम्हारी आप लिहो तुम कथा सुधारी हम ना सकत कर सिफत
तुम्हारी
आप लिहो तुम कथा सुधारी
सतनाम श्री वाहिगुरु साहिब जी चौपाई इत आनंदपुर गुजरी मात सुपत जथा सुख पी जब रात औचक उठी पाए दोह सुपने सतगुर को चित वद चित अपने
वाहिगुरु जी का खालसा वाहिगुरु जी की फतेह परम सम्मान जो गुरु की साजी नवाज जी साध संगत जी संध्या दे दीवान सतगुरां दी पावन हजूरी विच सजे हन आप जी ने गुरु की पवित्र अमृतमयी गुरबाणी दे सोधा रहरा साहब दे पाठ आरती आरते दे कीर्तन दा आनंद माणिया है। हुण धन धन साहब श्री गुरु गोविंद सिंह साहब सचे पातशाह जी दे साहबजादे बाबा फतेह सिंह जिन्हां दा अज आपां जन्म दिहाड़ा मना रहे हां। बड़ी महान वड्डी शख्सियत इस संसार विच होए हन जिन्हां ने जुलम राज दियां जड़ां पुट्टण वास्ते और सिखी दियां नीहां मजबूत करन वास्ते सूबे सरहद दियां बनाईयां नीहां विच खड़ना प्रवान कीता और सारे लोभ लालच ते डर भय नूं त्याग के मौत नूं प्रवान कीता ते ऐसी मौत मर के सदा लई जिंदा हो गए अमर हो गए। धन बाबा जोरावर सिंह बाबा फतेह सिंह जी दा जन्म दिहाड़ा बाबा फतेह सिंह जी नूं नमस्कार है। सवेरे खुलियां विचारां उन्हां दे जन्म दे संबंध विच कुछ कीतियां सन जो उच्चा दुमाला निहंग सिंह फौजां सजांदियां हन फरले वाला इह वी बाबा फतेह सिंह जी नूं अकाल पुरख ने बख्शिश कीता सी। दुमाल नामे च लिखिया है गुरु जी ने फतेह सिंह जी को बुलाया चले गो तोर जैसा पंथ ऐसा मुख से अलाया। जदों बाबा फतेह सिंह जी दुमालगढ़ साहब तों उच्चा दुमाला फरले वाला अकाल पुरख वाहिगुरु वालों बख्शिश लैके आए हन भाई कान सिंह जी नाभा मानकोश विच लिखदे ने बड़ा सुंदर छंद बयान कीता सीस दुमाला सजे सुरमोई मोटे सोटा मोटा है। शीस ते उच्चा नीला दुमाला सजाया होया फरले वाला चक्कर खंडे तोड़े गजगा लगे हुए हन मोटे ते सलोतर रखिया होया शीस दुमाला सजे सुरमई मोटे सोटा मोटा है। मस्ताने पट कमर कशे जुत सजो विचित्र कछोटा है। मस्ताने चोले हन कशहरा बड़ा लम्मा गोडियां तो थले मस्ताना दवाना स्वरूप है। शस्त्रां बस्त्रां नाल सजे हुए ने दसम पातशाह दे सामने आए फतेह सिंह को पिख स्वरूप आस कलगी धर बिख साबत है। बाबा फतेह सिंह दा ऐसा स्वरूप देख के महाराज कलगी धर पातशाह बड़े प्रसन्न होए। सिंह समाज कवि गण हंस हंस लोट पोट हवै जावत है। बवंजा कवि बैठे सन सिंह सारे बैठे सन वेख के हस हस के दूरे हुंदे ते महाराज दसवें पातशाह प्रसन्न होके वर दिता। ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ, ਚਲੇ ਗੋ ਤੋਰ ਜੈਸਾ ਪੰਥ, ਐਸਾ ਮੁਖ ਸੇ ਲਾਇਆ, ਹਮ ਅਕਾਲੀ ਸਭ ਕੇ ਬਾਲੀ, ਹਮਰਾ ਪੰਥ ਨਿਆਰਾ ਹੈ। ਅਸਲ ਅਕਾਲੀ ਫੌਜਾਂ ਜਿਹੜੀਆਂ ਸਨ ਉਹ ਨਿਹੰਗ ਸਿੰਘ ਸਨ, ਬਾਅਦ ਵਿਚ ਤੇ ਸਾਧ ਸੰਗਤ ਜੀ ਕਈ ਅਕਾਲੀ ਦਲ ਬਣਾ ਲਏ ਗਏ, ਪਰ ਜਿਹੜਾ ਅਸਲ ਅਕਾਲੀ ਦਲ ਸੀ ਉਹ ਨਿਹੰਗਾ ਸਿੰਘਾਂ ਦੀ ਫੌਜ ਨੂੰ ਅਕਾਲੀ ਕਹਿੰਦੇ, ਅਕਾਲ ਅਕਾਲ ਜਪਦੇ ਸੀਗੇ। ਸਤਿ ਸ੍ਰੀ ਅਕਾਲ ਦੇ ਜਕਾਰੇ ਗਜਾਣ ਕਰਕੇ ਅਕਾਲੀ ਨਾਮ ਪੈ ਗਿਆ। ਅੱਜ ਕੱਲ ਤੇ ਸਤਿ ਸ੍ਰੀ ਅਕਾਲ ਕੋਈ ਗਜਾਂਦਾ ਨਹੀਂ, ਅਕਾਲੀ ਕਹੀ ਜਾਂਦੇ ਆ, ਪਰ ਉਹ ਪੁਰਾਤਨ ਸਿੰਘ ਅਕਾਲ ਅਕਾਲ ਦਾ ਜਾਪ ਕਰਦੇ ਸੀ। ਹਮ ਅਕਾਲੀ ਸਭ ਕੇ ਬਾਲੀ, ਹਮਰਾ ਪੰਥ ਨਿਆਰਾ ਹੈ, ਦੀਨ ਮਜ਼ਬ ਕੋ ਜੁੱਧ ਜੋਖੀ ਨਾ ਖੰਡਾ ਫੜਿਆ ਦੁਤਾਰਾ ਹੈ, 6 ਮਈ ਮਾਰ ਸਭ ਦੂਰ ਕੀਨੀ, ਸਲੋਤਰ ਫੜਿਆ ਕਰਾਰਾ ਹੈ। ਨਾਨਕ ਗੁਰੂ ਗੋਬਿੰਦ ਸਿੰਘ ਜੀ ਤੂੰ ਦਿਆਗੇ ਸੀਸ ਹਮਾਰਾ ਹੈ, ਲੱਟ ਪੱਟ ਫਰਲੇ ਸੱਜ ਰਹੇ, ਦੁਮਾਲੇ ਦੇ ਉੱਤੇ ਫਰਲਾ ਝੂਲਦਾ ਨਿਸ਼ਾਨ ਸਾਹਿਬ, ਲੱਟ ਪੱਟ ਫਰਲੇ ਸੱਜ ਰਹੇ, ਗੁਰੂ ਸ਼ਬਦਨ ਕੀ ਪਈ ਚਨਕਾਰ, ਪ੍ਰਗਟੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ ਸਭ ਕੁਲ ਲਿਆ ਉਧਾਰ। ਐਸੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਸਾਹਿਬ ਜੀ ਮਹਾਂਪੁਰਸ਼, ਜਿਨ੍ਹਾਂ ਦਾ ਜਨਮ ਦਿਨ ਆਪਾਂ ਮਨਾ ਰਹੇ ਹਾਂ, ਜਿਨ੍ਹਾਂ ਨੂੰ ਸਤਿਗੁਰਾਂ ਵੱਲੋਂ ਇਹ ਵਰਦਾਨ ਪ੍ਰਾਪਤ ਹੋਇਆ, ਤੇ ਸਾਧ ਸੰਗਤ ਜੀ ਸਾਰੀਆਂ ਸੰਗਤਾਂ ਨੂੰ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਹੋਵੇ। ਆਓ ਹੁਣ ਜੋ ਲੜੀਵਾਰ ਕਥਾ ਚੱਲ ਰਹੀ ਹੈ, ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ 9ਵੇਂ ਪਾਤਸ਼ਾਹ ਨੇ ਆਪਣੇ ਸਿੱਖਾਂ ਸੇਵਕਾਂ ਨੂੰ, ਆਪਣੇ ਮਾਤਾ ਜੀ ਨੂੰ, ਆਪਣੀ ਧਰਮ ਪਤਨੀ ਮਾਤਾ ਗੁਜਰੀ ਜੀ ਨੂੰ, ਆਪਣੇ ਸਪੁੱਤਰ ਗੁਰੂ ਗੋਬਿੰਦ ਸਿੰਘ ਜੀ ਨੂੰ ਸਲੋਕ ਮਹੱਲਾ ਨਾਮਾ ਬਾਣੀ ਲਿਖ ਕੇ ਭੇਜੀ ਹੈ ਤੇ ਉਪਦੇਸ਼ ਦਿੱਤਾ ਵੀ ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਨੀ ਹੋਏ ਇਹ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਏ, ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੇ ਕਾਰ, ਨਾਨਕ ਹਰ ਗੁਣ ਗਾਏ ਲੈ ਛਾੜ ਸਕਲ ਜੰਜਾਲ। ਉਹ ਸਾਧ ਸੰਗਤ ਜੀ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਬਚਨ ਸਾਰੀ ਸੰਗਤਾਂ ਨੇ ਪੜ੍ਹੇ, ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਨੇ ਪੜ੍ਹੇ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੜ੍ਹੇ, ਤੇ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਸਵਾਲ ਆਇਆ ਸੀ, ਬਲ ਛੁੱਟ ਕੇ ਉਹ ਬੰਧਨ ਪਰੇ, ਕਛੂ ਨਾ ਹੋ ਤੇ ਉਪਾਏ, ਕਹੋ ਨਾਨਕ ਅਬ ਓਟ ਹਰ ਗੱਜ ਹੋ ਸਹਾਏ। ਦਸਵੇਂ ਪਾਤਸ਼ਾਹ ਨੇ ਉੱਤਰ ਲਿਖਿਆ, ਬਲ ਹੋਆ ਬੰਧਨ ਛੁੱਟੇ, ਸਭ ਕੁਛ ਹੋ ਤੋ ਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮੀ ਹੋਤ ਸਹਾਏ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਪੜ੍ਹ ਕੇ ਬੜੇ ਪ੍ਰਸੰਨ ਹੋਏ। ਇਧਰ ਮਾਤਾ ਗੁਜਰੀ ਜੀ ਨੂੰ ਸੁਪਨੇ ਆਏ ਨੇ ਦੋ, ਉਹ ਸੁਪਨੇ ਮਾਤਾ ਗੁਜਰੀ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਦੱਸ ਰਹੇ ਨੇ ਆਪਣੇ ਸਪੁੱਤਰ ਨੂੰ। ਅੱਜ ਦੀ ਇਹ ਕਥਾ ਸਰਵਣ ਕਰੀਏ, ਪ੍ਰੇਮ ਨਾਲ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਇਤ ਅਨੰਦਪੁਰ ਗੁਜਰੀ ਮਾਤਾ,
ਇਧਰ ਸ੍ਰੀ ਅਨੰਦਪੁਰ ਸਾਹਿਬ ਦੇ ਵਿਚ ਮਾਤਾ ਗੁਜਰੀ ਜੀ ਨੂੰ
ਸੁਪਤ ਜਥਾ ਸੁਖ ਭੀ ਜਬ ਰਾਤ,
ਰਾਤ ਨੂੰ ਜਦੋਂ ਮਾਤਾ ਜੀ ਸੁੱਤੇ ਹਨ ਆਪਣੇ ਪਲੰਗ ਦੇ ਉੱਤੇ,
ਉਚਕ ਉੱਠੀ ਪਾਏ ਦੋ ਸੁਪਨੇ,
ਦੋ ਸੁਪਨੇ ਵੇਖੇ ਮਾਤਾ ਨੇ, ਦੋ ਸੀਨ ਵੇਖੇ ਹਨ। ਉਨ੍ਹਾਂ ਸੁਪਨਿਆਂ ਨੂੰ ਦੇਖ ਕੇ ਇਕਦਮ ਮਾਤਾ ਤ੍ਰਪਕ ਕੇ ਉੱਠੀ ਹੈ।
ਸਤਿਗੁਰ ਕੋ ਚਿਤ ਵਦ ਚਿਤ ਆਪਣੇ,
ਆਪਣੇ ਪਤੀ ਦੇਵ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਾਤਾ ਯਾਦ ਕਰਦੀ ਹੈ ਤੇ ਬੈਠੀ ਹੋਈ ਹੈ।
ਅੱਜ ਚਿੰਤਾ ਸੋ ਰਾਤ ਬਿਤਾਈ,
ਬੜੀ ਚਿੰਤਾ ਵਿਚ ਰਾਤ ਬੀਤੀ ਹੈ ਮਾਤਾ ਜੀ ਦੀ,
ਦੂਸ਼ਣ ਠਾਨ ਕਿਸੂ ਨਾ ਜਨਾਈ,
ਚੁੱਪ ਕੀਤੇ ਨੇ ਮਾਤਾ ਜੀ, ਆਪਣੇ ਦਿਲ ਦਾ ਦਰਦ ਕਿਸੇ ਨੂੰ ਦੱਸਦੇ ਨਹੀਂ,
ਸੰਕਟ ਅਧਿਕ ਪਾਏ ਮਨ ਮਾਹੀ,
ਬੜਾ ਭਾਰੀ ਕਸ਼ਟ ਮਾਤਾ ਗੁਜਰੀ ਜੀ ਦੇ ਮਨ ਵਿਚ ਹੋ ਰਿਹਾ ਹੈ।
ਬੈਠੀ ਭਈ ਪ੍ਰਾਤ ਲੱਖ ਤਾਹੀ,
ਸਾਧ ਸੰਗਤ ਜੀ ਬੈਠੀਆਂ ਦੀ ਰਾਤ ਬੀਤ ਗਈ ਹੈ ਮਾਤਾ ਜੀ ਦੀ,
ਦੋਹਰਾ ਚਿੰਤਾ ਤੁਰ ਅਵਨੀ ਪਿਕਤ,
ਸਾਧ ਸੰਗਤ ਜੀ ਮਾਤਾ ਜੀ ਚਿੰਤਤ ਹੋਏ ਬੈਠੇ ਧਰਤੀ ਵੱਲ ਦੇਖਦੇ ਹਨ,
ਨੇਤਰਾਂ ਤੇ ਜਲ ਜਾਤ,
ਤੇ ਮਾਤਾ ਗੁਜਰੀ ਜੀ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਰਹੇ, ਬੈਰਾਗ ਦਾ ਜਲ ਚੱਲ ਰਿਹਾ ਹੈ।
ਨਮਸਕਾਰ ਹਿਤ ਕਰਨ ਕੇ,
ਤੇ ਗੁਰੂ ਸਾਹਿਬ ਜੀ ਗੁਰੂ ਦਸਵੇਂ ਪਾਤਸ਼ਾਹ ਮਹਾਰਾਜ ਅੰਮ੍ਰਿਤ ਵੇਲੇ ਨਿਤਨੇਮ ਤੋਂ ਵਿਹਲੇ ਹੋ ਕੇ ਆਪਣੀ ਮਾਤਾ ਗੁਜਰੀ ਜੀ ਨੂੰ ਨਮਸਕਾਰ ਕਰਨ ਵਾਸਤੇ ਉਨ੍ਹਾਂ ਦੇ ਮਹਿਲਾਂ ਵਿਚ ਗਏ ਹਨ।
ਕਰਨ ਕੇ ਚਲ ਆਏ ਟਿਗਤਾਤ।
ਮਹਾਰਾਜ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਮਸਕਾਰ ਹਿਤ ਕਰਨ ਕੇ ਚਲ ਆਏ ਟਿਗਤਾਤ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੀ ਮਾਤਾ ਦੇ ਕੋਲ ਆਏ ਹਨ।
ਚੌਪਈ ਬੈਠੇ ਨਿਕਟ ਸੁਪੂਤ ਪ੍ਰਵੀਨਾ।
ਮਹਾਂ ਗਿਆਨਵਾਨ ਪ੍ਰਵੀਨ ਸਤਿਗੁਰੂ ਦਸਵੇਂ ਪਾਤਸ਼ਾਹ ਜੀ ਆਪਣੀ ਮਾਤਾ ਜੀ ਦੇ ਕੋਲ ਬੈਠ ਗਏ।
ਦੇਖ ਮਾਤ ਦਿਸ਼ ਬੂਜਨ ਕੀਨਾ।
ਤੇ ਮਾਤਾ ਵੱਲ ਵੇਖ ਕੇ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ ਹੈ,
ਅਬ ਲੋ ਆਜ ਨਾ ਮੱਜਨ ਕਰਿਓ।
ਹੇ ਮਾਤਾ ਜੀ, ਅੱਜ ਕੀ ਗੱਲ ਹੈ? ਆਪ ਜੀ ਬੜੇ ਉਦਾਸ ਬੈਠੇ ਹੋ, ਅਜੇ ਤੱਕ ਇਸ਼ਨਾਨ ਵੀ ਨਹੀਂ ਕੀਤਾ,
ਨੇਮ ਸ਼ਬਦ ਕੋ ਪਾਠ ਨਾ ਰਹੇ ਹੋ,
ਤੇ ਨਿਤਨੇਮ ਦਾ ਪਾਠ ਵੀ ਨਹੀਂ ਕੀਤਾ ਆਪ ਜੀ ਨੇ।
ਕਿਆ ਚਿਤਵਤ ਚਿੰਤਾ ਚਿਤ ਮਾਹੀ।
ਹੇ ਮਾਤਾ ਜੀ, ਆਪਣੇ ਚਿਤ ਵਿਚ ਕੀ ਚਿਤਵ ਰਹੇ ਹੋ? ਕਿਹੜੀ ਗੱਲ ਆਪਣੇ ਦਿਲ ਨੂੰ ਲਾਈ ਬੈਠੇ ਹੋ?
ਮੋਹ ਸੰਗ ਭੇਦ ਕਹੋ ਕਿਮ ਨਾਹੀ।
ਮੈਨੂੰ ਸਾਰੀ ਗੱਲ ਦੱਸੋ, ਕਿਉਂ ਨੀ ਦੱਸਦੇ ਮਾਤਾ ਜੀ ਤੁਸੀਂ?
ਸ੍ਰੀ ਗੁਜਰੀ ਦੁਹ ਸੁਪਨ ਸੁਨਾਏ।
ਆਪਣੇ ਲਾਡਲੇ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਵੇਂ ਪਾਤਸ਼ਾਹ ਜੀ ਦੇ ਬਚਨ ਸੁਣ ਕੇ ਮਾਤਾ ਗੁਜਰੀ ਜੀ ਆਪਣੇ ਪੁੱਤਰ ਨੂੰ ਆਪਣੇ ਸੁਪਨਿਆਂ ਬਾਰੇ ਦੱਸਦੀ ਹੈ।
ਹੇ ਨੰਦਨ ਨਿਸਮਹ ਮੁਝੇ ਆਏ।
9 ਸਾਲ ਦੇ ਪੁੱਤਰ ਗੋਬਿੰਦ ਰਾਏ ਨੂੰ ਮਾਤਾ ਗੁਜਰੀ ਜੀ ਕਹਿੰਦੇ, ਹੇ ਲਾਲ ਜੀ, ਅੱਜ ਰਾਤੀ ਮੈਂ 2 ਸੁਪਨੇ ਬੜੇ ਅਜੀਬ ਦੇਖੇ ਹਨ।
ਪਿਤਾ ਤੁਮਾਰੇ ਆਪਣੇ ਕਰਤੇ।
ਅੱਜ ਮੈਂ ਦੇਖਿਆ ਹੈ ਤੁਹਾਡੇ ਪਿਤਾ ਜੀ ਆਪਣੇ ਹੱਥਾਂ ਨਾਲ
ਪੈਸੇ 5 ਨਾਰੀਅਲ ਧਰਤੇ।
5 ਪੈਸੇ ਨਾਰੀਅਲ ਤੁਹਾਡੇ ਅੱਗੇ ਰੱਖ ਰਹੇ ਨੇ ਤੇ ਤੁਹਾਨੂੰ ਮੱਥਾ ਟੇਕ ਰਹੇ ਨੇ।
ਅਰਪਣ ਕਰਤੇ ਤੁਮੋ ਅਗਾਰੀ।
ਅੱਜ ਸੁਪਨੇ ਜਿੱਤੇ ਮੈਂ ਦੇਖਿਆ ਹੈ ਤੁਹਾਡੇ ਪਿਤਾ ਗੁਰੂ ਤੇਗ ਬਹਾਦਰ ਜੀ ਤੁਹਾਨੂੰ ਗੁਰਿਆਈ ਗੱਦੀ ਦੇ ਰਹੇ ਨੇ, ਗੁਰਤਾ ਗੱਦੀ ਤੁਹਾਨੂੰ ਸੌਂਪ ਰਹੇ ਨੇ। ਇਹ ਸੀਨ ਮੈਂ ਤੱਕਿਆ ਹੈ।
ਹਿਮ ਸੁਪਨੋ ਆਇਓ ਇੱਕ ਵਾਰੀ।
ਇੱਕ ਸੁਪਨਾ ਮੈਂ ਇਹ ਵੇਖਿਆ ਰਾਤ ਵੀ ਤੁਹਾਡੇ ਮੱਥੇ ਤੇ ਗੁਰਿਆਈ ਦਾ ਤਿਲਕ ਹੋਇਆ, ਤੁਹਾਡੇ ਪਿਤਾ ਜੀ ਨੇ 5 ਪੈਸੇ ਨਾਰੀਅਲ ਰੱਖ ਕੇ ਤੁਹਾਨੂੰ 10ਵੀਂ ਪਾਤਸ਼ਾਹੀ ਦੇ ਰੂਪ ਵਿਚ ਗੁਰੂ ਨਾਨਕ ਦੀ ਗੱਦੀ ਤੇ ਬਿਠਾਇਆ ਹੈ।
ਹੁਣ ਸਤਿਗੁਰ ਕੋ ਧਰ ਸਿਰ ਨਿਆਰੋ।
ਦੂਸਰਾ ਮੈਂ ਹੋਰ ਬੜਾ ਡਰਾਉਣਾ ਸੀਨ ਵੇਖਿਆ ਹੈ, ਜਿਸ ਨੂੰ ਚਿਤਵ ਕੇ ਮੇਰਾ ਕਾਲਜਾ ਕੰਬ ਰਿਹਾ ਹੈ। ਉਹ ਬੜਾ ਭਿਆਨਕ ਸੀਨ ਸੀ ਲਾਲ ਜੀ, ਕਿ ਦਿੱਲੀ ਦੇ ਵਿਚ ਸਤਿਗੁਰਾਂ ਦਾ ਸਰੀਰ ਤੇ ਸੀਸ ਵੱਖਰੇ ਵੱਖਰੇ ਪਏ ਹਨ। ਗੁਰੂ ਸਾਹਿਬ ਜੀ ਦਾ ਸੀਸ ਧੜ ਨਾਲੋਂ ਵੱਖਰਾ ਵੇਖਿਆ ਹੈ।
ਇੱਕ ਸੁਪਨੋ ਮੈਂ ਭਾ ਦੁਖ ਭਾਰੋ।
ਇਹ ਸੁਪਨਾ ਵੇਖ ਕੇ ਮੈਂ ਬੜੀ ਦੁਖੀ ਹਾਂ, ਬਹੁਤ ਭੈ ਭੀਤ ਆ, ਮੇਰਾ ਮਨ ਚਿੰਤਤ ਹੋ ਗਿਆ। ਇਹ ਕੀ ਮੈਂ ਵੇਖਿਆ ਹੈ? ਹਾਂਜੀ,
ਤਬ ਕੀ ਚਿੰਤਾ ਮੈਂ ਕਰ ਰਹੀ।
ਇਹ ਲਾਲ ਜੀ, ਉਸ ਰਾਤ ਦੇ ਸਮੇਂ ਦੀ ਮੈਂ ਬੈਠੀ ਹੋਈ ਆ, ਮੈਨੂੰ ਇਹ ਚਿੰਤਾ ਖਾਈ ਜਾਂਦੀ ਹੈ। ਇਹ ਕਾਦਰ ਦੀ ਕੁਦਰਤ ਸਾਨੂੰ ਕਿੱਦਾਂ ਦੇ ਦਿਨ ਦਿਖਾਉਣ ਲੱਗੀ ਹੈ। ਮਹਾਰਾਜ, ਤੁਹਾਡੇ ਪਿਤਾ 9ਵੇਂ ਪਾਤਸ਼ਾਹ ਜੀ ਦਾ ਧੜ ਤੋਂ ਸੀਸ ਵੱਖਰਾ, ਇਹ ਬਹੁਤ ਡਰਾਉਣਾ ਸੀਨ ਹੈ ਮੇਰੇ ਵਾਸਤੇ। ਹਾਂਜੀ,
ਮਨ ਥਿਰਤਾ ਕੋ ਪਾਵਤ ਨਹੀਂ।
ਇਹ ਲਾਲ ਜੀ, ਮੇਰਾ ਮਨ ਟਿਕਦਾ ਨਹੀਂ, ਮੈਂ ਆਪਣੇ ਮਨ ਨੂੰ ਟਿਕਾਉਣ ਦਾ ਯਤਨ ਕਰ ਰਹੀ ਹਾਂ, ਪਰ ਇਹ ਦੁੱਖ ਭਰਿਆ ਸੀਨ ਜਦੋਂ ਅੱਖਾਂ ਸਾਹਮਣੇ ਆਉਂਦਾ ਹੈ ਤਾਂ ਕਾਲਜੇ ਦਾ ਲੁੱਗ ਭਰ ਆਉਂਦਾ ਹੈ। ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚੱਲੀ ਹੈ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਨ। ਹਾਂਜੀ,
ਪਠੋ ਸਿੱਖ ਲੱਗਦੇ ਹੋ ਤੁਰੰਗ।
ਹੇ ਲਾਲ ਜੀ, ਛੇਤੀ ਕਰੋ, ਕੋਈ ਤੇਜ ਦੌੜਨ ਵਾਲਾ ਘੋੜਾ ਮੰਗਾਓ ਤੇ ਉਸ ਘੋੜੇ ਤੇ ਕੋਈ ਸ਼ਾਹ ਸਵਾਰ ਸਿਆਣਾ ਸਿੱਖ ਦਿੱਲੀ ਨੂੰ ਭੇਜੋ।
ਆਨੈ ਸੁਦਕੋ ਤੂਰਨ ਸੰਗ,
ਜਿਹੜਾ ਛੇਤੀ ਨਾਲ ਦਿੱਲੀ ਤੋਂ ਖਬਰ ਲੈ ਕੇ ਆਵੇ।
ਪਹੁੰਚਾ ਪੁਰ ਸੰਗਤ ਕੇ ਮਾਹੀ,
ਔਰ ਦਿੱਲੀ ਦੀ ਸੰਗਤ ਵਿਚ ਜਾ ਕੇ ਦਿੱਲੀ ਦੀ ਸੰਗਤ ਤੋਂ ਪਤਾ ਕਰੇ ਕਿ ਮਹਾਰਾਜ 9ਵੇਂ ਪਾਤਸ਼ਾਹ ਜੀ ਨਾਲ ਕੀ ਬੀਤ ਰਹੀ ਹੈ।
ਡੇਰਾ ਕਰਹਿ ਨਿਕਟ ਪੁਨ ਜਾਹੇ,
ਜਾ ਕੇ ਦਿੱਲੀ ਦੇ ਵਿਚ ਗੁਰੂ ਸਾਹਿਬ ਦੇ ਨੇੜੇ ਡੇਰਾ ਕਰੇ, ਭਾਵ ਉਥੇ ਰਹਿ ਕੇ ਸਾਰੀ ਗੱਲ ਦਾ ਪਤਾ ਕਰੇ।
ਕਰ ਦਰਸ਼ਨ ਤਤ ਛਿਨ ਹਟ ਆਵੇ,
ਕੋਈ ਮਹਾਰਾਜ ਦੇ ਦਰਸ਼ਨ ਕਰਕੇ ਛੇਤੀ ਆ ਕੇ ਖਬਰ ਦੇਵੇ ਵੀ ਮਹਾਰਾਜ ਠੀਕ ਤਾਂ ਹਨ, ਅੱਜ ਮੈਂ ਸੁਪਨਾ ਵੇਖਿਆ, ਮੇਰਾ ਚਿੱਤ ਜਿਹੜਾ ਹੈ ਡੋਲ ਰਿਹਾ ਹੈ, ਮੈਨੂੰ ਛੇਤੀ ਖਬਰ ਮਿਲੇ ਮੇਰੇ ਸਿਰ ਦੇ ਤਾਜ ਸਤਿਗੁਰੂ ਕਿਹੜੀ ਹਾਲਤ ਵਿਚ ਹਨ।
ਇਮ ਮੇਰੇ ਮਨ ਮਹਿ ਅਬ ਭਾਵੈ।
ਇਸ ਤਰ੍ਹਾਂ ਇਹ ਲਾਲ ਜੀ ਮੈਨੂੰ ਲੱਗਦਾ ਹੈ ਵੀ ਸਾਨੂੰ ਛੇਤੀ ਖਬਰ ਮੰਗਾਣੀ ਚਾਹੀਦੀ ਹੈ ਦਿੱਲੀ ਤੋਂ।
ਸੁਣ ਜਨਨੀ ਤੇ ਗਿਰਾ ਦੁਖਾਰੀ,
ਇਹ ਦੁੱਖ ਭਰੀ ਗੱਲ ਮਾਤਾ ਗੁਜਰੀ ਜੀ ਤੋਂ ਸੁਣ ਕੇ
ਪਠਿਓ ਸਿੱਖ ਤੂਰਨ ਕਰ ਤਿਆਰੀ।
ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਉਸੇ ਵੇਲੇ ਇੱਕ ਸਿੱਖ ਬੜਾ ਤੇਜ ਤਰਾਰ ਘੋੜਾ ਮੰਗਾਇਆ ਤੇ ਸਿੱਖ ਵੀ ਬੜਾ ਫੁਰਤੀਲਾ ਸ਼ਾਹ ਸਵਾਰ ਸੱਦਿਆ। ਉਹਨੂੰ ਕਿਹਾ ਛੇਤੀ ਤੋਂ ਛੇਤੀ ਦਿੱਲੀ ਪਹੁੰਚਣਾ ਹੈ ਤੇ ਛੇਤੀ ਤੋਂ ਛੇਤੀ ਖਬਰ ਲਿਆਉਣੀ ਹੈ।
ਕਰਿਓ ਹੁਕਮ ਅੱਗੇ ਸਿੱਖ ਗਇਓ।
ਅੱਗੇ ਵੀ ਇੱਕ ਸਿੱਖ ਗਿਆ ਸੀ, ਲਗਾਤਾਰ ਦੋ ਇੱਕ ਦੋ ਸਿੱਖ ਰੋਜ਼ ਜਾਂਦੇ ਸੀ ਦਿੱਲੀ। ਉਧਰੋਂ ਖਬਰਾਂ ਆਉਂਦੀਆਂ ਸਨ, ਇਧਰੋਂ ਜਾਂਦੀਆਂ ਸਨ। ਪਲ ਪਲ ਦੀ ਖਬਰ ਆਨੰਦਪੁਰ ਸਾਹਿਬ ਚ ਪਹੁੰਚ ਰਹੀ ਸੀ। ਮਾਤਾ ਜੀ ਦਾ ਸੁਪਨਾ ਸੁਣ ਕੇ ਮਹਾਰਾਜ ਦਸਵੇਂ ਪਾਤਸ਼ਾਹ ਜੀ ਨੇ ਇੱਕ ਤੇਜ ਤਰਾਰ ਸਿੱਖ ਨੂੰ ਘੋੜੇ ਤੇ ਬਿਠਾਇਆ ਹੈ ਤੇ ਦਿੱਲੀ ਵੱਲ ਤੋਰ ਦਿੱਤਾ ਹੈ।
ਮਗ ਮੈਂ ਮਿਲਿਆ ਕਿ ਪੁਰ ਥਿਰ ਭਇਓ।
ਹਾਂ, ਉਹਨੂੰ ਮਹਾਰਾਜ ਕਹਿੰਦੇ ਸਿੱਖਾ ਪਹਿਲਾਂ ਸਿੱਖ ਗਿਆ ਹੋਇਆ, ਹੋ ਸਕਦਾ ਤੈਨੂੰ ਰਸਤੇ ਚ ਮਿਲੇ, ਉਹਦੇ ਕੋਲੋਂ ਵੀ ਪਤਾ ਲਵੀ। ਜੇ ਉਹ ਨਾ ਮਿਲੇ ਤੇ ਦਿੱਲੀ ਪਹੁੰਚ ਕੇ ਸਾਰਾ ਪਤਾ ਕਰਕੇ ਸਾਨੂੰ ਆ ਕੇ ਖਬਰ ਦਵੀ।
ਕਾਹੇ ਪਠਾਵੋ ਸ਼ੀਘਰ ਸੋ ਆਏ।
ਜਿਹੜਾ ਰਸਤੇ ਚ ਇਧਰ ਆ ਰਿਹਾ ਉਹਨੂੰ ਇਧਰ ਭੇਜ ਦੇਈ, ਸਾਡੇ ਕੋਲ ਛੇਤੀ ਆ ਜਾਵੇ ਤੇ ਤੂੰ ਛੇਤੀ ਦਿੱਲੀ ਪਹੁੰਚ ਜਾਵੀ।
ਤੂੰ ਗੁਰ ਮਿਲੋ ਹੋ ਜਾਏ ਤਿਸ ਆਏ ਥਾਂ।
ਜਾ ਕੇ ਚਾਂਦਨੀ ਚੌਂਕ ਕੋਤਵਾਲੀ ਵਿਚ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨਾਲ ਮੁਲਾਕਾਤ ਕਰੀ, ਉਨ੍ਹਾਂ ਨੂੰ ਮਿਲੀ ਸਤਿਗੁਰਾਂ ਨੂੰ।
ਸੁਣ ਸਿੱਖ ਹੁਕਮ ਵੰਦਨਾ ਕਰਕੇ
ਆਨੰਦਪੁਰ ਸਾਹਿਬ ਤੋਂ ਇਹ ਸਿੱਖ ਮਹਾਰਾਜ ਨੂੰ ਮੱਥਾ ਟੇਕ ਕੇ
ਗਵਨਿਓ ਮਾਰਗ ਗੁਰੂ ਸਿਮਰ ਕੈ
ਘੋੜੇ ਤੇ ਚੜਿਆ ਤੇ ਬੜੀ ਤੇਜ਼ੀ ਨਾਲ ਦਿੱਲੀ ਦੇ ਰਾਹ ਪੈ ਗਿਆ।
ਉਤ ਸਿੱਖ ਦਿੱਲੀ ਤੇ ਚਲੇ ਆਇਓ।
ਉਧਰੋਂ ਦਿੱਲੀ ਤੋਂ ਸਿੱਖ ਵਾਪਸ ਆ ਗਿਆ ਜਿਹੜਾ ਪਹਿਲਾਂ ਗਿਆ ਸੀ। ਮਹਾਰਾਜ ਦੀ ਬਾਣੀ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕਾਂ ਦਾ ਜਵਾਬ ਲੈ ਕੇ ਗਿਆ ਸੀ, ਉਹ ਸਿੱਖ ਵਾਪਸ ਆ ਗਿਆ।
ਇਹ ਆਨੰਦਪੁਰ ਕੋ ਤਜ ਧਾਇਓ।
ਇਧਰੋਂ ਸਿੱਖ ਦਿੱਲੀ ਤੋਂ ਆਨੰਦਪੁਰ ਆ ਗਿਆ, ਇਧਰੋਂ ਆਨੰਦਪੁਰ ਵਾਲਾ ਸਿੱਖ ਦਿੱਲੀ ਨੂੰ ਚਲਾ ਗਿਆ।
ਦੋਨੋਂ ਸਿੱਖ ਪੰਥ ਚੱਲ ਪਰੇ,
ਦੋਵੇਂ ਵੱਖਰੇ ਵੱਖਰੇ, ਉਹ ਦਿੱਲੀ ਤੋਂ ਤੇ ਇਹ ਆਨੰਦਪੁਰ ਤੋਂ ਚੱਲ ਪਏ।
ਸਤਿਗੁਰ ਬੀਚ ਪਿੰਜਰੇ ਥਿਰੇ।
ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਿੱਲੀ ਪਿੰਜਰੇ ਚ ਬੈਠੇ ਹੋਏ, ਲੋਹੇ ਦਾ ਪਿੰਜਰਾ ਔਰੰਗਜ਼ੇਬ ਨੇ ਇਹੋ ਜਿਹਾ ਤਿਆਰ ਕਰਵਾਇਆ ਜਿਹਦੇ ਵਿਚ ਸੱਚੇ ਪਾਤਸ਼ਾਹ ਜੀ ਮੋਢਾ ਵੀ ਨਹੀਂ ਹਿਲਾ ਸਕਦੇ। ਜੇ ਮਹਾਰਾਜ ਪਾਸਾ ਪਰਤਦੇ ਨੇ ਲੋਹੇ ਦੇ ਸਰੀਏ ਮਾਸ ਵਿਚ ਖੁੱਭ ਜਾਂਦੇ ਨੇ। ਬੜਾ ਤੰਗ ਬੜਾ ਟਾਈਟ ਪਿੰਜਰਾ ਹੈ, ਉਸ ਪਿੰਜਰੇ ਵਿਚ ਸੱਚੇ ਪਾਤਸ਼ਾਹ ਜੀ ਬੈਠੇ ਹਨ।
ਮੁੱਖ ਪ੍ਰਸੰਨ ਇੱਕ ਰਸ ਦੁੱਤ ਪਾਵੈ।
ਇੱਕ ਰਸ ਮਹਾਰਾਜ ਦੇ ਚਿਹਰੇ ਤੇ ਸ਼ਾਂਤੀ ਹੈ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਰੁਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋ ਬਚਨ ਕਹੇ ਆਪਣੀ ਬਾਣੀ ਵਿਚ ਉਹ ਕਮਾ ਕੇ ਵਿਖਾ ਵੀ ਦਿੱਤੇ ਹਾਂ। ਬੈਰਾਗ ਦੇ ਤਿਆਗ ਦੀ ਮੂਰਤੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਕ ਰਸ ਬਿਰਤੀ ਵਿਚ ਬੈਠੇ ਹੋਏ ਹਾਂ।
ਹਰਖ ਸ਼ੋਕ ਤੇ ਨਹਿ ਨਾ ਡੁਲਾਵੈ।
ਨਾ ਹਰਖ ਹੈ ਨਾ ਸੋਗ ਹੈ, ਨਾ ਚਿੰਤਾ ਹੈ ਨਾ ਭੈ ਹੈ, ਨਿਸ਼ਚਿੰਤ ਹੋ ਕੇ ਉਸ ਪਿੰਜਰੇ ਵਿਚ ਬੈਠੇ ਵੀ ਆਨੰਦ ਮਾਣ ਰਹੇ ਨੇ ਪਰਮੇਸ਼ਰ ਦੇ ਨਾਮ ਦਾ।
ਕਿਤਕ ਦਿਓਸ ਇਸ ਭਾਂਤ ਬਿਤਾਏ।
ਇਸ ਤਰ੍ਹਾਂ ਮਹਾਰਾਜ ਨੂੰ ਇਸ ਪਿੰਜਰੇ ਚ ਬੈਠਿਆਂ ਕਈ ਦਿਨ ਬੀਤ ਗਏ ਨੇ।
ਕਬ ਚਬ ਗੱਤਾ ਕੋਪ ਉਪਾਏ।
ਔਰੰਗਜ਼ੇਬ ਦਿਨੋ ਦਿਨ ਗੁੱਸੇ ਚ ਹੋਈ ਜਾਂਦਾ, ਲਾਲ ਪੀੜਾ ਹੋਈ ਜਾਂਦਾ।
ਮੋਰ ਮਨੋਰਥ ਸਿੱਧ ਨਾ ਹੋਵਾ।
ਬਾਦਸ਼ਾਹ ਔਰੰਗਜ਼ੇਬ ਨੂੰ ਗੁੱਸਾ ਇਸ ਗੱਲ ਦਾ ਵੀ ਮੇਰੇ ਮਨ ਦੀਆਂ ਗੱਲਾਂ ਪੂਰੀਆਂ ਨਹੀਂ ਹੋ ਰਹੀਆਂ। ਮੈਂ ਚਾਹੁੰਦਾ ਸੀ ਗੁਰੂ ਤੇਗ ਬਹਾਦਰ ਨੂੰ ਡਰਾ ਧਮਕਾ ਕੇ ਇਸਲਾਮ ਵਿਚ ਲੈ ਆਵਾਂ, ਪਰ ਗੁਰੂ ਤੇਗ ਬਹਾਦਰ ਮੇਰੀ ਈਨ ਨਹੀਂ ਮੰਨਦੇ।
ਪੱਠੇ ਮੁਲਾਣੇ ਅਬ ਬੁਝਵਾਵੋ।
ਫਿਰ ਆਪਣੇ ਮੁਲਾਣਿਆਂ ਨੂੰ ਆਪਣੇ ਉਮਰਾਵਾਂ ਨੂੰ ਕਹਿੰਦਾ, ਜਾਓ ਜਾ ਕੇ ਗੁਰੂ ਤੇਗ ਬਹਾਦਰ ਨੂੰ ਸਮਝਾਓ, ਇਸਲਾਮ ਦੇ ਦਾਇਰੇ ਵਿਚ ਆ ਜਾਣ, ਸੁਖੀ ਹੋ ਜਾਣਗੇ।
ਮਨ ਹੈ ਸ਼ਰ੍ਹਾਂ ਦੀਨ ਮਹਿ ਲਿਆਵੋ।
ਉਨ੍ਹਾਂ ਨੂੰ ਸ਼ਰ੍ਹਾਂ ਵਿਚ ਲਿਆਣਾ ਹੈ, ਦੀਨ ਵਿਚ ਲਿਆਣਾ ਹੈ।
ਨਾਹੇ ਤਾਂ ਕਰਾਮਾਤ ਦਿਖਰਾਵੈ।
ਨਹੀਂ ਤਾਂ ਫਿਰ ਕਰਾਮਾਤ ਦਿਖਾ ਦੇਣ, ਕੋਈ ਸ਼ਕਤੀ ਆਪਣੀ ਦਿਖਾ ਦੇਣ, ਤਾਂ ਵੀ ਉਨ੍ਹਾਂ ਨੂੰ ਛੱਡਿਆ ਜਾ ਸਕਦਾ ਹੈ।
ਇਸ ਬਲ ਤੇ ਜਗ ਗੁਰੂ ਕਹਾਵੈ।
ਕਿਉਂਕਿ ਕਰਾਮਾਤ ਕਰਕੇ ਤਾਂ ਗੁਰੂ ਕਹਾਉਂਦੇ ਨੇ, ਸਾਰੀ ਦੁਨੀਆਂ ਉਨ੍ਹਾਂ ਨੂੰ ਗੁਰੂ ਕਰਕੇ ਪੂਜਦੀ ਹੈ, ਮਹਾਂਪੁਰਸ਼ ਜਾਣਦੀ ਹੈ। ਜੇ ਉਹ ਗੁਰੂ ਹਨ ਤਾਂ ਉਨ੍ਹਾਂ ਨੂੰ ਆਪਣੀ ਕੋਈ ਸ਼ਕਤੀ ਦਿਖਾਣੀ ਚਾਹੀਦੀ ਹੈ, ਤੇ ਜੇ ਉਹ ਕਰਾਮਾਤ ਨਹੀਂ ਦਿਖਾਣਾ ਚਾਹੁੰਦੇ ਜਾਂ ਕਰਾਮਾਤ ਉਹਨਾਂ ਕੋਲ ਹੈ ਹੀ ਨਹੀਂ ਤਾਂ ਫਿਰ ਉਹ ਮੁਸਲਮਾਨ ਬਣ ਜਾਣ। ਜੇ ਦੋਵੇਂ ਗੱਲਾਂ ਨਹੀਂ ਮੰਨਦੇ ਫਿਰ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਏਗਾ। ਹਾਂਜੀ,
ਦੋਹੋਂ ਮੈਂ ਇੱਕ ਮਾਨ ਹੈ ਜਬ
ਦੋਵਾਂ ਚੋਂ ਇੱਕ ਗੱਲ ਜਦੋਂ ਮੰਨ ਲੈਣਗੇ ਜਾਂ ਤਾਂ ਉਹ ਮੁਸਲਮਾਨ ਬਣ ਜਾਣਗੇ ਜਾਂ ਕਰਾਮਾਤ ਦਿਖਾਣਗੇ। ਹਾਂਜੀ,
ਕਰੋ ਖਲਾਸੀ ਤਿਸ ਕੀ ਤਬੈ,
ਉਹਨਾਂ ਨੂੰ ਉਸੇ ਵੇਲੇ ਛੱਡ ਦਿੱਤਾ ਜਾਏਗਾ, ਉਹਨਾਂ ਨੂੰ ਬਾਇੱਜ਼ਤ ਬਰੀ ਕੀਤਾ ਜਾਏਗਾ, ਉਹਨਾਂ ਨੂੰ ਸਨਮਾਨ ਦੇ ਨਾਲ ਤੋਰ ਦਿੱਤਾ ਜਾਏ। ਮੁਸਲਮਾਨ ਬਣਨ ਤਾਂ ਵੀ ਉਹਨਾਂ ਦੀ ਇੱਜ਼ਤ ਮਾਣ ਕੀਤੀ ਜਾਏਗੀ, ਜੇਕਰ ਕਰਾਮਾਤ ਦਿਖਾਣਗੇ ਤਾਂ ਵੀ ਉਹਨਾਂ ਦੀ ਇੱਜ਼ਤ ਮਾਣ ਕੀਤੀ ਜਾਏਗੀ।
ਨਤ ਦੇਹੋਂ ਮੈਂ ਕਤਲ ਕਰਾਏ,
ਨਹੀਂ ਤੇ ਮੈਂ ਉਹਨਾਂ ਨੂੰ ਕਤਲ ਕਰਾਵਾਂਗਾ, ਉਹਨਾਂ ਨੂੰ ਏਦਾਂ ਮੈਂ ਸਹੀ ਸਲਾਮਤ ਜਿਉਂਦਾ ਨਹੀਂ ਛੱਡਾਂਗਾ।
ਜਿਸ ਤੇ ਡਰ ਪੈ ਨਰ ਸਮੁਦਾਏ,
ਤਾਂ ਕਿ ਦੂਜੇ ਲੋਕ ਵੀ ਡਰ ਜਾਣ, ਦੂਸਰਿਆਂ ਨੂੰ ਵੀ ਕੰਨ ਹੋ ਜਾਣ ਬਈ ਕੋਈ ਵੀ ਦੀਨ ਇਸਲਾਮ ਦੇ ਉਲਟ ਨਹੀਂ ਜਾ ਸਕੇਗਾ, ਕੋਈ ਗੈਰ ਮੁਸਲਮਾਨ ਬੰਦਾ ਸਿਰ ਚੁੱਕ ਕੇ ਨਹੀਂ ਫਿਰ ਸਕੇਗਾ। ਮੈਂ ਚਾਹੁੰਦਾ ਨਹੀਂ ਕਿ ਕੋਈ ਗੈਰ ਮੁਸਲਿਮ, ਹਿੰਦੂ ਜਾਂ ਜੈਨੀ, ਬੋਧੀ, ਸਿੱਖ, ਕੋਈ ਦੂਸਰਾ ਧਰਮ ਹੋਵੇ, ਇੱਕੋ ਹੀ ਧਰਮ ਹੋਣਾ ਚਾਹੀਦਾ, ਇਸਲਾਮ। ਹਾਂਜੀ,
ਇੱਕ ਮੁਸਲਮਾਨਾ ਇੱਕ ਉਮਰਾਏ,
ਹਾਂ ਸਾਧ ਸੰਗਤ ਜੀ, ਇੱਕ ਮੁਲਾਨਾ ਤੇ ਇੱਕ ਉਮਰਾਵ, ਇਹ ਦੋਵੇਂ ਹੀ।
ਲੱਖ ਮਤਵੰਤੇ ਨਿਕਟ ਬੁਲਾਏ,
ਬੜੇ ਚਲਾਕ ਹੁਸ਼ਿਆਰ, ਗੱਲਾਂ ਬਾਤਾਂ ਵਿਚ ਬੜੇ ਸ਼ਾਤਰ ਬੰਦੇ, ਮੁਲਾਣਾ ਤੇ ਇੱਕ ਅਫਸਰ ਆਪਣਾ ਬਾਦਸ਼ਾਹ ਨੇ ਸੱਦਿਆ।
ਗੁਰ ਹਿੰਦੂ ਅਨਕਾਰਾ ਗ੍ਰਹਿ ਮਾਹੀ,
ਤੇ ਬਾਦਸ਼ਾਹ ਕਹਿਣ ਲੱਗਾ, ਹਿੰਦੂਆਂ ਦੇ ਪੀਰ ਗੁਰੂ ਤੇਗ ਬਹਾਦਰ ਜੀ ਜੇਲ੍ਹ ਵਿਚ ਪਿੰਜਰੇ ਚ ਬੈਠੇ ਹਨ,
ਅਬ ਲੋ ਕਹਿਓ ਸੋ ਮਾਨਿਓ ਨਾਹੀ,
ਅਜੇ ਤੱਕ ਉਹਨਾਂ ਨੇ ਸਾਡਾ ਆਖਾ ਨਹੀਂ ਮੰਨਿਆ, ਅਜੇ ਤੱਕ ਉਹਨਾਂ ਨੇ ਸਾਡਾ ਕਿਹਾ ਨਹੀਂ ਮੰਨਿਆ।
ਤ੍ਰਾਸ ਦਿਖਾਵੋ ਅਨੇਕ ਪ੍ਰਕਾਰਾ,
ਜਾਓ ਗੁਰੂ ਤੇਗ ਬਹਾਦਰ ਨੂੰ ਹੋਰ ਡਰਾਵਾ ਦਿਓ, ਉਹਨਾਂ ਨੂੰ ਹਰ ਤਰ੍ਹਾਂ ਦੇ ਡਰਾਵੇ, ਮੌਤ ਦੇ ਡਰਾਵੇ ਦਿਓ।
ਜਿਸ ਤੇ ਆਵੇ ਸ਼ਰਾ ਮਝਾਰਾ,
ਡਰਦੇ ਮਾਰੇ ਉਹ ਇਸਲਾਮ ਵਿਚ ਆ ਜਾਣਗੇ, ਜੇ ਉਹਨਾਂ ਨੂੰ ਡਰ ਲੱਗੇਗਾ ਮੌਤ ਤੋਂ ਤੇ ਜਾਂ ਤਾਂ ਕਰਾਮਾਤ ਦਿਖਾਣ ਜਾਂ ਫਿਰ ਮੁਸਲਮਾਨ ਬਣਨ, ਉਹਨਾਂ ਕੋਲੇ ਦੋ ਹੀ ਰਸਤੇ ਹੋਣਗੇ, ਤੇ ਜੇ ਏਦਾਂ ਹੀ ਆਰਾਮ ਨਾਲ ਬੈਠੇ ਰਹੇ ਉਹਦਾ ਕੋਈ ਫਾਇਦਾ ਨਹੀਂ ਹੈ। ਛੇਤੀ ਕਰੋ, ਗੁਰੂ ਤੇਗ ਬਹਾਦਰ ਨੂੰ ਇਸਲਾਮ ਦੇ ਦਾਇਰੇ ਵਿਚ ਲੈ ਕੇ ਆਓ।
ਕਹੋ ਲੋਭ ਕੀ ਬਾਤ ਵਡੇਰੀ,
ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿੰਨੇ ਲਾਲਚ ਨੇ ਦੇ ਦਿਓ, ਉਹਨਾਂ ਨੂੰ ਲਾਲਚ ਦਿਓ, ਲੋਭ ਦਿਓ, ਤੇਲ ਤਮਾ ਜਾਂ ਕੋ ਮਿਲੇ ਤੁਰਤ ਨਰਮ ਹੋਏ ਜਾਏ। ਸਿਆਣੇ ਕਹਿੰਦੇ ਕੋਈ ਪੁਰਜਾ ਸਖਤ ਹੋਵੇ ਖੁੱਲਦਾ ਨਾ ਹੋਵੇ, ਕੋਈ ਤਾਲਾ ਨਾ ਚਾਬੀ ਨਾਲ ਖੁੱਲਦਾ ਹੋਵੇ, ਉਹਨੂੰ ਤੇਲ ਦੇ ਦਿਓ ਉਹ ਨਰਮ ਹੋ ਕੇ ਖੁੱਲ ਜਾਂਦਾ ਹੈ। ਕੋਈ ਬੰਦਾ ਬੜਾ ਸਖਤ ਸੁਭਾਅ ਦਾ ਹੋਵੇ, ਗੱਲ ਨਾ ਮੰਨਦਾ ਹੋਵੇ, ਉਹਨੂੰ ਤਮਾ ਦੇ ਦਿਓ, ਲਾਲਚ ਦੇ ਦਿਓ, ਲਾਲਚ ਵਿਚ ਆ ਕੇ ਉਹ ਬੰਦਾ ਸਾਰੀਆਂ ਗੱਲਾਂ ਮੰਨ ਲੈਂਦਾ ਹੈ। ਗੁਰੂ ਤੇਗ ਬਹਾਦਰ ਨੂੰ ਲਾਲਚ ਦਿਓ, ਜਿੰਨਾ ਵੀ ਲੋਭ ਦਿੱਤਾ ਜਾ ਸਕਦਾ ਦਿਓ, ਤੇ ਉਹਨਾਂ ਨੂੰ ਲੋਭ ਲਾਲਚ ਵਿਚ ਲਿਆ ਕੇ ਇਸਲਾਮ ਦੇ ਦਾਇਰੇ ਚ ਲੈ ਆਓ।
ਕਰਹਿ ਨਿਕਾਹੋ ਸੁਤਾ ਸੰਗ ਮੇਰੀ,
ਅਖੀਰ ਬਾਦਸ਼ਾਹ ਨੇ ਇਥੋਂ ਤੱਕ ਕਹਿ ਦਿੱਤਾ ਕਿ ਗੁਰੂ ਤੇਗ ਬਹਾਦਰ ਜੇ ਇਸਲਾਮ ਦੇ ਦਾਇਰੇ ਚ ਆਉਣਾ ਮੰਨਦੇ ਨੇ, ਮੈਂ ਆਪਣੀ ਲੜਕੀ, ਆਪਣੀ ਬੇਟੀ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਦੇ ਦਿਆਂਗਾ, ਉਹ ਗੁਰੂ ਤੇਗ ਬਹਾਦਰ ਸਾਹਿਬ ਮੇਰੇ ਜਵਾਈ ਹੋਣਗੇ, ਤੇ ਹਿੰਦੁਸਤਾਨ ਦੇ ਬੜੇ ਵੱਡੇ ਅਹੁਦਿਆਂ ਦੇ ਉੱਤੇ ਉਹ ਮੰਨੇ ਪਰਮੰਨੇ, ਹਰ ਤਰ੍ਹਾਂ ਨਾਲ ਉਹਨਾਂ ਦਾ ਪੀਰਾਂ ਤੇ ਗੁਰੂਆਂ ਤਰ੍ਹਾਂ ਸਤਿਕਾਰ ਹੋਵੇਗਾ। ਇੱਕ ਵਾਰੀ ਹਾਂ ਕਹਿਣ, ਮੈਂ ਆਪਣੀ ਲੜਕੀ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿਆਂ, ਹਿੰਦੁਸਤਾਨ ਦਾ ਬਾਦਸ਼ਾਹ। ਇਹ ਸਾਧ ਸੰਗਤ ਜੀ ਗੱਲ ਅਤਕਥ ਨੀ ਨਾ ਸਮਝ ਲੈਣੀ, ਇਹਨਾਂ ਦੀਆਂ ਹਦੀਸਾਂ ਵਿਚ, ਇਹਨਾਂ ਦੇ ਮਜ਼ਹਬ ਦੇ ਵਿਚ ਇਹ ਗੱਲ ਆਮ ਤੌਰ ਤੇ ਪ੍ਰਚਲਿਤ ਹੈ ਵੀ ਕੋਈ ਬੰਦਾ ਇਸਲਾਮ ਵਿਚ ਆਉਂਦਾ ਹੋਵੇ ਉਹਨੂੰ ਜੋ ਵੀ ਦੇਣਾ ਪਵੇ ਦੇ ਦਿਓ, ਜੇ ਆਪਣੀ ਲੜਕੀ ਵੀ ਦੇਣੀ ਪਵੇ ਤੇ ਦੇ ਕੇ ਤੇ ਆਪਾਂ ਉਹਨੂੰ ਇਸਲਾਮ ਦੇ ਦਾਇਰੇ ਚ ਲੈ ਆਈਏ, ਬੜਾ ਸਵਾਬ ਮਿਲੇਗਾ, ਬੜਾ ਪੁੰਨ ਮਿਲੇਗਾ। ਔਰੰਗਜ਼ੇਬ ਬਾਦਸ਼ਾਹ ਕਹਿੰਦਾ, ਮੈਂ ਆਪਣੀ ਲੜਕੀ ਦਾ ਰਿਸ਼ਤਾ ਦਿਆਂਗਾ, ਗੁਰੂ ਤੇਗ ਬਹਾਦਰ ਮੇਰੇ ਜਵਾਈ ਬਣਨਗੇ, ਹਿੰਦੁਸਤਾਨ ਵਿਚ ਬੜਾ ਵੱਡਾ ਰੁਤਬਾ ਹੋਵੇਗਾ। ਹਾਂਜੀ,
ਰਾਜ ਸਮਾਜ ਬੁਲੰਦਾਂ ਲੈ ਹੈ,
ਬੜਾ ਵੱਡਾ ਰਾਜ ਸਮਾਜ ਦਿਆਂਗਾ ਦਾਜ ਵਿਚ, ਬੜੇ ਵੱਡੇ ਅਹੁਦੇ ਦਿਆਂਗਾ, ਸੂਬੇਦਾਰੀਆਂ ਦਿਆਂਗਾ। ਹਾਂਜੀ,
ਉਰ ਹਰ ਖਾਏ ਦੀਨ ਜੇ ਐ ਹੈ,
ਖੁਸ਼ੀ ਖੁਸ਼ੀ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਦੇ ਦਾਇਰੇ ਚ ਆਉਂਦੇ ਨੇ, ਮੁਸਲਮਾਨ ਬਣਦੇ ਨੇ, ਤਾਂ ਫਿਰ ਸਾਰੀਆਂ ਹੀ ਸਹੂਲਤਾਂ, ਸਾਰੇ ਉਹਨਾਂ ਵਾਸਤੇ ਖੁਸ਼ੀਆਂ ਦੇ ਦਰਵਾਜ਼ੇ ਖੁੱਲ ਜਾਣਗੇ। ਬੜੇ ਬੜੇ ਉੱਚੇ ਅਹੁਦੇ, ਬੜੇ ਬੜੇ ਵੱਡੇ ਮਨਸਬ, ਫੌਜਾਂ ਦੇ ਸਿਪਾ ਸਲਾਰ ਹੋਣਗੇ, ਉਹ ਸੂਬੇਦਾਰ ਹੋਣਗੇ, ਉਹ ਮੇਰੇ ਜਵਾਈ ਹੋਣਗੇ। ਹਾਂਜੀ,
ਸੁਣੋ ਸੁਣ ਦੋਨੋ ਅਵ ਰੰਗ ਤੇ ਗਏ।
ਇਹ ਕਾਜੀ ਤੇ ਮੁਲਾਣਾ ਤੇ ਮੁਰਾਬ ਜਿਹੜੇ ਨੇ ਬਾਦਸ਼ਾਹ ਦੇ ਜਾਂ ਔਰੰਗਜ਼ੇਬ ਦੇ ਬਚਨ ਸੁਣ ਕੇ ਗੁਰੂ ਸਾਹਿਬ ਕੋਲ ਕੋਤਵਾਲੀ ਚ ਪਹੁੰਚੇ ਹਨ।
ਪਹੁੰਚੇ ਗੁਰੂ ਬਿਲੋਕਤ ਭਏ,
ਜਾ ਕੇ ਕੋਤਵਾਲੀ ਵਿਚ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕੀਤੇ ਹਨ।
ਬੈਠੇ ਬਦਨ ਪ੍ਰਸੰਨ ਅਦੀਨਾ,
ਸਾਧ ਸੰਗਤ ਜੀ ਬੜਾ ਸਖਤ ਬੜਾ ਟਾਈਟ ਪਿੰਜਰਾ ਲੋਹੇ ਦਾ, ਇਉਂ ਕਰਦੇ ਤਾਂ ਹੁੰਦਾ ਨਹੀਂ, ਇਉਂ ਕਰਦੇ ਤਾਂ ਹੁੰਦਾ ਨਹੀਂ, ਪਿੰਜਰੇ ਚ ਘੁੰਮਿਆ ਵੀ ਨਹੀਂ ਜਾਂਦਾ, ਬੜਾ ਸਖਤ ਔਰ ਕਈ ਦਿਨ ਹੋ ਗਏ ਨੇ, ਹਫ਼ਤਾ ਭਰ ਹੋ ਗਿਆ ਉਸੇ ਪਿੰਜਰੇ ਦੇ ਅੰਦਰ ਬੰਦ ਕੀਤਾ ਗੁਰੂ ਸਾਹਿਬ ਜੀ ਨੂੰ, ਪੈਰਾਂ ਵਿਚ ਬੇੜੀਆਂ ਹੱਥ ਕੜੀਆਂ ਬੜੀ ਸਖਤੀ ਕੀਤੀ ਹੋਈ ਹੈ। ਸੱਚੇ ਪਾਤਸ਼ਾਹ ਫਿਰ ਵੀ ਆਨੰਦ ਵਿਚ ਬੈਠੇ ਹਨ, ਚਿਹਰੇ ਤੇ ਕੋਈ ਸ਼ਿਕਨ ਨਹੀਂ ਹੈ, ਕੋਈ ਚਿੰਤਾ ਨਹੀਂ ਹੈ, ਕੋਈ ਡਰ ਨਹੀਂ ਹੈ, ਕੋਈ ਭੈ ਨਹੀਂ ਹੈ, ਕੋਈ ਭੁੱਖ ਤਰੇ ਕੋਈ ਨੀਂਦ ਦਾ ਪ੍ਰਭਾਵ ਨਹੀਂ ਹੈ। ਜਿਹੜੀ ਅਵਸਥਾ ਇਕ ਬ੍ਰਹਮ ਗਿਆਨੀ ਦੀ ਹੋਣੀ ਚਾਹੀਦੀ ਹੈ, ਸਦਾ ਹੀ ਆਨੰਦ ਦੇ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਸ ਅਵਸਥਾ ਚ ਬੈਠੇ ਹਨ।
ਨਹੀਂ ਕੈਦ ਕੋ ਦੁੱਖ ਕੁਛ ਚੀਨਾ,
ਏਡੀ ਵੱਡੀ ਸਖਤ ਕੈਦ ਦਾ ਇੰਨੇ ਤਸੀਹਾਂ ਦਾ ਕੋਈ ਦੁੱਖ ਨਹੀਂ ਮਨਾ ਰਹੇ, ਏਡੇ ਵੱਡੇ ਕਸ਼ਟ ਵਿਚ, ਹਾਲਾਂਕਿ ਪਿੰਜਰਾ ਇੰਨਾ ਦੁਖਦਾਈ ਹੈ ਵੀ ਉਸ ਪਿੰਜਰੇ ਵਿਚ ਪਾਸਾ ਪਲਟਣਾ ਵੀ ਔਖਾ ਹੈ, ਖੜਨਾ ਵੀ ਔਖਾ ਹੈ, ਬਹਿਣਾ ਵੀ ਔਖਾ ਹੈ, ਉਸ ਪਿੰਜਰੇ ਚ ਸੱਚੇ ਪਾਤਸ਼ਾਹ ਜੀ ਆਨੰਦ ਵਿਚ ਬੈਠੇ ਹਨ। ਹਾਂਜੀ,
ਖਰੇ ਭਏ ਦੇਖਤ ਬਿਸਮਾਏ,
ਗੁਰੂ ਸਾਹਿਬ ਸੱਚੇ ਪਾਤਸ਼ਾਹ ਨੂੰ ਵੇਖ ਕੇ ਮੁਲਾਣਾ ਅਤੇ ਉਹ ਆਫੀਸਰ ਖੜੇ ਹੋ ਗਏ, ਵੇਖਾ ਕੇ ਹੈਰਾਨ ਹੋ ਗਏ।
ਕਰਿਓ ਕਹਿਓ ਸ਼ਾਹੋ ਤੁਮ ਨਿਕਟ ਪਠਾਏ,
ਤੇ ਕਹਿਣ ਲੱਗੇ ਗੁਰੂ ਜੀ ਸਾਨੂੰ ਤੁਹਾਡੇ ਕੋਲ ਸ਼ਹਿਨਸ਼ਾਹ ਆਲਮਗੀਰ ਔਰੰਗਜ਼ੇਬ ਬਾਦਸ਼ਾਹ ਨੇ ਭੇਜਿਆ ਹੈ।
ਕਿਉਂ ਸ਼ਾਹੋ ਤੁਮ ਕਿਉਂ ਤੁਮ ਕਸ਼ਟ ਸਹਿਓ ਚਿਰਕਾਲ,
ਬਾਦਸ਼ਾਹ ਸਲਾਮਤ ਕਹਿੰਦੇ ਤੁਸੀਂ ਇੰਨਾ ਕਸ਼ਟ ਕਿਉਂ ਸਹਿ ਰਹੇ ਹੋ, ਇੰਨੇ ਦਿਨਾਂ ਤੋਂ ਕਿਉਂ ਪਰੇਸ਼ਾਨ ਹੋ ਰਹੇ ਹੋ, ਗੁਰੂ ਜੀ ਤੁਸੀਂ ਇੰਨੇ ਸਖਤ ਤਸੀਹੇ ਕਿਉਂ ਝੱਲ ਰਹੇ ਹੋ,
ਕਿਉਂ ਹੱਠ ਧਾਰੇ ਹੋ ਰਿਦਾ ਵਿਸਾਲ,
ਤੁਸੀਂ ਐਡਾ ਵੱਡਾ ਹੱਠ ਕਿਉਂ ਧਾਰਨ ਕੀਤਾ, ਇੰਨੀ ਜਿੱਦ ਕਿਉਂ ਫੜੀ ਹੈ, ਕਿਉਂ ਇਸਲਾਮ ਦੇ ਦਾਇਰੇ ਚ ਨਹੀਂ ਤੁਸੀਂ ਆਉਂਦੇ,
ਕਿਉਂ ਨਾ ਭੋਗੋ ਐਸ਼ ਅਨੇਕ,
ਕਿਉਂ ਨੀ ਤੁਸੀਂ ਸੁਖ ਭੋਗਣਾ ਚਾਹੁੰਦੇ, ਐਸ਼ੋ ਆਰਾਮ ਦੀ ਜ਼ਿੰਦਗੀ ਕਿਉਂ ਨੀ ਹੰਡਾਉਂਦੇ,
ਕਿਉਂ ਨਾ ਗਹੋ ਸ਼ਾਹੋ ਕੀ ਟੇਕ,
ਕਿਉਂ ਨੀ ਤੁਸੀਂ ਬਾਦਸ਼ਾਹ ਦੀ ਸ਼ਰਨ ਪੈ ਜਾਂਦੇ, ਕਿਉਂ ਨੀ ਤੁਸੀਂ ਬਾਦਸ਼ਾਹ ਔਰੰਗਜ਼ੇਬ ਦੀ ਗੱਲ ਮੰਨ ਲੈਂਦੇ, ਬਾਦਸ਼ਾਹ ਤੁਹਾਡੇ ਵਾਸਤੇ ਸਾਰੀਆਂ ਚੀਜ਼ਾਂ ਦੇਣ ਨੂੰ ਤਿਆਰ ਹੈ। ਹਾਂਜੀ,
ਲੱਖੋ ਲੋਕ ਸ਼ਰਾ ਮਹਿ ਆਏ,
ਦੇਖੋ ਲੱਖਾਂ ਲੋਕ ਸ਼ਰਾ ਜਾ ਚੁੱਕੇ ਨੇ, ਲੱਖਾਂ ਲੋਕ ਮੁਸਲਮਾਨ ਬਣ ਚੁੱਕੇ ਨੇ। ਹਾਂਜੀ,
ਸੋ ਸਗਰੇ ਹਜ਼ਰਤ ਵੱਡੇ ਆਏ,
ਉਹਨਾਂ ਨੂੰ ਬਾਦਸ਼ਾਹ ਨੇ ਬੜੇ ਅਹੁਦੇ ਦਿੱਤੇ ਨੇ, ਬੜੀਆਂ ਵਡਿਆਈਆਂ ਦਿੱਤੀਆਂ ਨੇ, ਜਿਹੜੇ ਜਿਹੜੇ ਮੁਸਲਮਾਨ ਬਣੇ ਨੇ ਬਾਦਸ਼ਾਹ ਸਲਾਮਤ ਨੇ ਉਹਨਾਂ ਦੇ ਰੁਤਬੇ ਬੁਲੰਦ ਕੀਤੇ ਨੇ। ਹਾਂਜੀ,
ਤੁਮਹਿ ਸ਼ਰੋਮਣ ਸਭ ਕੋ ਕਰੈ,
ਪਰ ਤੁਸੀਂ ਬਹੁਤ ਵੱਡੇ ਹੋ, ਇਸ ਕਰਕੇ ਤੁਹਾਨੂੰ ਸਾਰਿਆਂ ਤੋਂ ਵੱਡਾ ਅਹੁਦਾ ਦਿੱਤਾ ਜਾਵੇਗਾ, ਤੁਸੀਂ ਇਸਲਾਮ ਦੇ ਦਾਇਰੇ ਚ ਆਓ, ਤੁਹਾਨੂੰ ਸਾਰੇ ਇਸਲਾਮੀ ਜਗਤ ਵਿਚ ਪੀਰਾਂ ਤਰ੍ਹਾਂ ਪੂਜਿਆ ਜਾਏਗਾ।
ਕਹੈ ਜੋ ਸ਼ਾਹ ਨਾ ਪੁਨ ਕਬ ਫਿਰੈ,
ਬਾਦਸ਼ਾਹ ਸਲਾਮਤ ਜ਼ਬਾਨ ਦੇ ਬੜੇ ਪੱਕੇ ਨੇ, ਜੋ ਇਕ ਵਾਰੀ ਵਾਅਦਾ ਕਰ ਲੈਂਦੇ ਨੇ ਉਸ ਵਾਅਦੇ ਤੋਂ ਮੁੱਕਰਦੇ ਨਹੀਂ, ਜੋ ਤੁਹਾਡੇ ਨਾਲ ਵਾਅਦਾ ਕਰਨਗੇ ਉਹ ਪੂਰਾ ਕਰਨਗੇ, ਤੁਸੀਂ ਇਕ ਵਾਰੀ ਇਸਲਾਮ ਵਿਚ ਆਓ ਫਿਰ ਤੁਹਾਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ।
ਉਹ ਆਪ ਨੂੰ ਕਿਉਂ ਨਾ ਵਿਚਾਰੋ,
ਤੁਸੀਂ ਆਪਣਾ ਭਲਾ ਕਿਉਂ ਨੀ ਸੋਚਦੇ, ਗੁਰੂ ਜੀ ਇੰਨਾ ਕਸ਼ਟ ਕਿਉਂ ਸਹਿੰਦੇ ਹੋ, ਆਪਣੇ ਸਰੀਰ ਤੇ ਇੰਨੇ ਦੁਖੜੇ ਕਿਉਂ ਸਹਾਰਦੇ ਹੋ,
ਯਹਾਂ ਐਸ਼ ਮਰ ਪਿਸਤ ਸੁਧਾਰੋ,
ਇੱਥੇ ਦੁਨੀਆਂ ਦੇ ਵਿਚ ਐਸ਼ ਆਰਾਮ ਦੀ ਜ਼ਿੰਦਗੀ ਜੀਓਗੇ, ਰਾਜ ਕਰੋਗੇ, ਤੁਹਾਡੇ ਹਾਥੀ ਘੋੜੇ ਲਾਓ ਲਸ਼ਕਰ ਹੋਣਗੇ, ਤੁਹਾਡਾ ਹੁਕਮ ਚੱਲੇਗਾ, ਸਾਰੇ ਸੁਖ ਆਰਾਮ ਇੱਥੇ ਦੁਨੀਆਂ ਚ ਤੁਹਾਨੂੰ ਮਿਲਣਗੇ, ਉਸ ਤੋਂ ਅੱਗੇ ਮਰਨ ਤੋਂ ਬਾਅਦ ਤੁਹਾਨੂੰ ਜੰਨਤ ਨਸੀਬ ਹੋਏਗੀ, ਬਹਿਸ਼ਤ ਵਿਚ ਜਾਓਗੇ, ਅੱਲਾਹ ਤਾਲਾ ਦੀਆਂ ਤੁਹਾਨੂੰ ਬੜੀਆਂ ਰਹਿਮਤਾਂ ਪ੍ਰਾਪਤ ਹੋਣਗੀਆਂ। ਹਾਂਜੀ,
ਜੋ ਦਾ ਨਾਏ ਨਾ ਤਿਆਗਨ ਕਰੈ,
ਜਿਹੜਾ ਸਿਆਣਾ ਬੰਦਾ ਹੋਵੇ ਉਹ ਇਹ ਚੀਜ਼ ਨਹੀਂ ਛੱਡਦਾ, ਇਸਲਾਮ ਦੀ ਦਾਵਤ ਨੂੰ ਕਬੂਲ ਕਰੋ, ਬੜੀ ਵੱਡੀ ਚੀਜ਼ ਹੈ ਕਿ ਤੁਸੀਂ ਇਸਲਾਮ ਦੀ ਤੁਹਾਨੂੰ ਬਾਦਸ਼ਾਹ ਸਲਾਮਤ ਵੱਲੋਂ ਦਾਵਤ ਆਈ ਹੈ, ਤੁਹਾਡੇ ਕਰਮ ਚੰਗੇ ਨੇ, ਅੱਲਾਹ ਤਾਲਾ ਤੁਹਾਨੂੰ ਪ੍ਰਵਾਨ ਕਰ ਰਿਹਾ, ਇਸਲਾਮ ਦੇ ਦਾਇਰੇ ਚ ਆਵੋ, ਤੁਹਾਨੂੰ ਅੱਲਾਹ ਦੀਆਂ ਨਿਆਮਤਾਂ ਮਿਲਣਗੀਆਂ, ਬਹਿਸ਼ਤ ਮਿਲੇਗਾ, ਜੰਨਤ ਮਿਲੇਗੀ, ਦੋਜ਼ਖ ਤੋਂ ਬਚ ਜਾਓਗੇ, ਮੁਸਲਮਾਨਾਂ ਨੂੰ ਇੱਕ ਬੜਾ ਵੱਡਾ ਵਹਿਮ ਹੈ ਵੀ ਅੱਲਾਹ ਤਾਲਾ ਕੋਲ ਸਿਰਫ ਅਸੀਂ ਜਾਣਾ, ਬਾਕੀ ਤੇ ਸਾਰੇ ਦੁਜਕ ਵਿੱਚ ਜਾਣਾ, ਤੇ ਹਿੰਦੂਆਂ ਨੂੰ ਇਹ ਵਹਿਮ ਹੈ ਵੀ ਅਸੀਂ ਭਗਵਾਨ ਕੋਲ ਜਾਣਾ, ਬਾਕੀਆਂ ਨੇ ਸਾਰਿਆਂ ਨੇ ਨਰਕਾਂ ਵਿੱਚ ਜਾਣਾ। ਅੱਜ ਕੱਲ ਸਿੱਖ ਵੀ ਸਰਟੀਫਿਕੇਟ ਲਈ ਫਿਰਦੇ ਨੇ ਸਿੱਧਾ ਹੀ ਸੱਚਖੰਡ ਦਾ, ਸੱਚਖੰਡ ਤੋਂ ਉਹਨਾਂ ਦੀ ਗੱਲ ਹੀ ਨਹੀਂ ਕਰਦੇ, ਪਰ ਖਾਲਸਾ ਜੀ ਗੁਰਬਾਣੀ ਨਹੀਂ ਇਸ ਗੱਲ ਨੂੰ ਮੰਨਦੀ। ਗੁਰਬਾਣੀ ਕਹਿੰਦੀ ਆਪਨ ਬਾਪੈ ਨਾਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ। ਕਿਸੇ ਦੇ ਪਿਓ ਦੀ ਪ੍ਰੋਪਰਟੀ ਨਹੀਂ ਰੱਬ, ਕਿਸੇ ਕੌਮ ਦੀ, ਕਿਸੇ ਜਾਤੀ ਦੀ, ਕਿਸੇ ਮਜ਼ਹਬ ਦੀ, ਕਿਸੇ ਵਰਗ ਦੀ, ਕਿਸੇ ਦਾਵਾ ਕਰੇ ਸਿਰਫ ਸਾਡਾ ਨਹੀਂ, ਪ੍ਰੇਮ ਤੇ ਭਾਵਨਾ ਭਗਤੀ ਤੇ ਸ਼ਰਧਾ ਦਾ ਭੁੱਖਾ ਹੈ, ਪਤਾ ਨਹੀਂ ਕਿਹਦੀ ਬਾਂਹ ਫੜ ਲਵੇ, ਕਿਹਨੂੰ ਕਿਰਪਾ ਕਰ ਦੇਵੇ। ਇਸ ਕਰਕੇ ਇਹ ਦਾਅਵੇ ਝੂਠੇ ਹਨ। ਇਸਲਾਮੀ ਲੋਕਾਂ ਦੀ ਸ਼ਰ੍ਹਾ ਵੇਖ ਕੇ ਅਸੀਂ ਵੀ ਉਦਾਂ ਹੀ ਕਰਨ ਲੱਗ ਪਏ ਹਾਂ, ਸਾਡੇ ਦੋਨਾਂ 'ਚ ਕੀ ਫਰਕ ਰਹਿ ਗਿਆ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਇਨ੍ਹਾਂ ਗੱਲਾਂ ਦਾ ਖੰਡਨ ਕਰਨ ਵਾਸਤੇ ਤੇ ਆਪਾਂ ਵਾਰਿਆ ਸੀ, ਪਰ ਅਸੀਂ ਇਸ ਗੱਲ ਤੋਂ ਆਪ ਅੱਜ ਮਨੁੱਕਰ ਹੁੰਦਿਆਂ ਕਹਿੰਦੇ ਨਹੀਂ, ਜਿਹੜਾ ਮੇਰੇ ਵਾਲੀ ਸੰਪਰਦਾ ਚੋਂ ਅੰਮ੍ਰਿਤ ਛਕੇਗਾ ਉਹ ਹੀ ਸੱਚਖੰਡ ਜਾਏਗਾ। ਅੰਮ੍ਰਿਤਧਾਰੀ ਵੀ ਜਿਹੜਾ ਦੂਜੀ ਸੰਪਰਦਾ ਦਾ ਕੋਈ ਹੋਵੇ ਉਹਨੂੰ ਵੀ ਅਸੀਂ ਕਹਿੰਦੇ ਹਾਂ ਵੀ ਉਹ ਤੇ ਨਰਕਾਂ 'ਚ ਜਾਣੇ ਨੇ, ਸਾਡੇ ਵਾਲਿਆਂ ਨੇ ਹੀ ਬਸ ਪਰਮਿਟ ਲਿਆ ਹੋਇਆ ਉੱਥੋਂ ਦਾ। ਸੋ ਇਹ ਵਿਚਾਰ ਜਿਹੜੀ ਹੈ ਨਾ ਬੜੀ ਕੱਟੜਤਾ ਵਾਲੀ ਗੁਰਬਾਣੀ ਅਨੁਸਾਰ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਹਿ ਰਿਹਾ ਮੁਲਾਣਾ, ਤੁਸੀਂ ਇਸਲਾਮ 'ਚ ਆ ਜਾਓ ਫਿਰ ਤੈਨੂੰ ਜੰਨਤ ਮਿਲੇਗੀ, ਬਹਿਸ਼ਤ ਮਿਲੇਗਾ ਕਹਿੰਦੇ।
ਹਾਂਜੀ, ਕੀਨ ਬਾਤ ਨਿਰਣੈ ਕਰ ਲੀਜੈ।
ਹਾਂ, ਤਿੰਨ ਗੱਲਾਂ ਨੇ ਤੁਹਾਡੇ ਲਈ, ਤਿੰਨ ਆਪਸ਼ਨ ਨੇ, ਨਿਰਣਾ ਕਰ ਲਓ ਕਿਹੜੀ ਤੁਹਾਨੂੰ ਪ੍ਰਵਾਨ ਹੈ। ਹਾਂਜੀ,
ਲਖੋ ਭਲੀ ਕੋ ਧਾਰਨ ਕੀਜੈ,
ਜਿਹੜੀ ਚੰਗੀ ਲੱਗਦੀ ਹੈ ਉਹ ਧਾਰਨ ਕਰ ਲਓ। ਹਾਂਜੀ,
ਸ਼ਰ੍ਹਾਂ ਚਲੋ ਕਲਮੇ ਕਹੋ ਪੜ ਮੁਖ।
ਪਹਿਲੀ ਗੱਲ ਹੈ ਤੁਸੀਂ ਸ਼ਰ੍ਹਾਂ 'ਚ ਆ ਜਾਓ, ਕਲਮਾ ਪੜ ਲਓ, ਮੁਸਲਮਾਨ ਬਣ ਜਾਓ, ਤੁਹਾਡਾ ਲੋਕ ਵੀ ਸੁਧਰੇਗਾ, ਤੁਹਾਡਾ ਪ੍ਰਲੋਕ ਵੀ ਸੁਧਰੇਗਾ। ਹਾਂਜੀ,
ਦੇਹੇ ਸ਼ਾਹੋ ਕੋ ਭੋਗੋ ਸਭ ਵਿਧ ਸੁਖ,
ਬਾਦਸ਼ਾਹ ਦੇ ਦਿੱਤੇ ਸਾਰੇ ਸੁਖ ਭੋਗੋ। ਹਿੰਦੁਸਤਾਨ ਦੇ ਵਿੱਚ ਕਿਸੇ ਕੋਨੇ ਦਾ ਰਾਜ ਮੰਗ ਲਓ, ਸੂਬੇਦਾਰੀ ਮੰਗ ਲਓ, ਕਿਸੇ ਸੂਬੇ ਦਾ ਪ੍ਰਬੰਧ ਮੰਗ ਲਓ, ਤੁਹਾਨੂੰ ਮਿਲੇਗਾ। ਹਾਂਜੀ,
ਜੇ ਹੱਠ ਕਰੋ ਨਾ ਮਾਨੋ ਇਹੋ,
ਜੇ ਤੁਸੀਂ ਹੱਠ ਕਰਕੇ ਇਸਲਾਮ ਨਹੀਂ ਮੰਨਣਾ ਚਾਹੁੰਦੇ, ਆਪਣਾ ਧਰਮ ਨਹੀਂ ਛੱਡਣਾ ਚਾਹੁੰਦੇ,
ਕਰਾਮਾਤ ਕਾਮਲ ਹੋਏ ਦੇਹੋ,
ਤਾਂ ਫਿਰ ਕੋਈ ਆਪਣੀ ਕਰਾਮਾਤ, ਆਪਣੀ ਕੋਈ ਗੈਬੀ ਸ਼ਕਤੀ ਦਿਖਾਓ ਜਿਸ ਨੂੰ ਦੇਖ ਕੇ ਬਾਦਸ਼ਾਹ ਸਲਾਮਤ ਖੁਸ਼ ਹੋਣਗੇ। ਹਾਂਜੀ,
ਜਿਮ ਹਜ਼ਰਤ ਤੁਮ ਤੇ ਕਰਵਾਵੇ,
ਜਿਵੇਂ ਬਾਦਸ਼ਾਹ ਤੁਹਾਡੇ ਤੋਂ ਕੋਈ ਕਰਾਮਾਤ ਦੇਖਣੀ ਚਾਹੁੰਦਾ ਤੁਸੀਂ ਦਿਖਾਓ। ਹਾਂਜੀ,
ਤਿਮ ਕਰ ਦੇਹੋ ਦੇਖ ਹਰ ਖਾਵੇ,
ਬਾਦਸ਼ਾਹ ਦੇਖ ਕੇ ਖੁਸ਼ ਹੋਵੇਗਾ।
ਰਾਮ ਰਾਏ ਜਿਮ ਤੁਮਰੋ ਪੋਤਾ,
ਜਿਵੇਂ ਤੁਹਾਡੇ ਪੋਤਰੇ ਬਾਬੇ ਰਾਮ ਰਾਏ ਨੇ ਕਰਾਮਾਤਾਂ ਦਿਖਾਈਆਂ ਨੇ, ਬੜੀਆਂ ਕਰਾਮਾਤਾਂ ਦਿਖਾਈਆਂ ਨੇ ਬਾਦਸ਼ਾਹ ਨੂੰ, ਤੇ ਬਾਦਸ਼ਾਹ ਨੇ ਖੁਸ਼ ਹੋ ਕੇ ਉਹਨੂੰ ਦੇਹਰਾਦੂਨ ਦੀ ਜਗੀਰ ਦੇ ਦਿੱਤੀ ਹੈ। ਹਾਂਜੀ,
ਸਦਾ ਸ਼ਾਹੋ ਅਨੁਸਾਰੀ ਹੋਤਾ,
ਤੁਹਾਡਾ ਹੀ ਪੋਤਾ ਹੈ, ਤੁਹਾਡੇ ਭਰਾ ਦਾ ਪੋਤਾ ਹੈ, ਤੁਹਾਡਾ ਪੋਤਾ ਹੈ, ਤੇ ਬਾਦਸ਼ਾਹ ਸਲਾਮਤ ਉਹਦੇ ਤੇ ਬੜੇ ਖੁਸ਼ ਨੇ, ਕਿਉਂਕਿ ਉਹ ਬਾਦਸ਼ਾਹ ਦੇ ਆਗਿਆ ਅਨੁਸਾਰ ਚੱਲਦਾ, ਜੋ ਬਾਦਸ਼ਾਹ ਕਹਿੰਦੇ ਉਹੀ ਕਰਾਮਾਤ ਕਰਕੇ ਦਿਖਾ ਦਿੰਦਾ।
ਗਰਭ ਹਜ਼ਾਰੋਂ ਨਿਤ ਪ੍ਰਤ ਪਾਵੇ,
ਹਜ਼ਾਰਾਂ ਦਾ ਧਨ ਉਹਨੂੰ ਰੋਜ਼ ਮਿਲਦਾ, 13,000 ਰੁਪਈਏ ਇਤਿਹਾਸ ਚ ਲਿਖਿਆ ਵੀ ਰੋਜ਼ ਦੀ ਖਰਚੀ ਮਿਲਦੀ ਸੀ। ਜਦੋਂ ਮਜਨੂੰ ਦੇ ਟਿੱਲੇ ਪੜਾਂ ਸੀ, ਬਾਬਾ ਰਾਮ ਰਾਏ ਨੂੰ 13,000 ਰੁਪਈਆ ਰੋਜ਼ ਖਰਚਾ ਮਿਲਦਾ ਸੀ, ਲੰਗਰ ਦਾ, ਘੋੜਿਆਂ ਦਾ, ਫੌਜਾਂ ਦਾ, ਸੰਗਤਾਂ ਦਾ, ਸ਼ਾਹੀ ਠਾਠ ਬਾਦਸ਼ਾਹ ਨੇ ਕੀਤਾ, ਕਿਉਂਕਿ ਬਾਬਾ ਰਾਮ ਰਾਏ ਕਿਹੜੇ ਘੱਟ ਤਾਕਤ ਦਾ ਮਾਲਕ ਸੀ, ਬੇਅੰਤ ਕਰਾਮਾਤਾਂ ਸ਼ਕਤੀਆਂ ਕਬੁਰਦੇ ਜਿੰਦੇ ਕਰਕੇ ਦਿਖਾ ਤੇ, ਇਹੋ ਜਿਹੇ ਕੰਮ ਦਿੱਲੀ ਚ ਕੀਤੇ ਵੀ ਸਭ ਦੀਆਂ ਮੂੰਹ ਚੁੰਗਲਾਂ ਪੈ ਗਈਆਂ, ਤੇ ਫਿਰ ਦੇਹਰਾਦੂਨ ਦੀ ਜਗੀਰ ਬਾਦਸ਼ਾਹ ਨੇ ਖੁਸ਼ ਹੋ ਕੇ ਦਿੱਤੀ। ਤੋ ਜਿਵੇਂ ਤੁਹਾਡੇ ਪੋਤੇ ਰਾਮ ਰਾਏ ਨੇ ਕਰਾਮਾਤਾਂ ਦਿਖਾਈਆਂ, ਗੁਰੂ ਜੀ ਤੁਸੀਂ ਵੀ ਉਸੇ ਘਰ ਦੇ ਵਿੱਚੋਂ ਵੱਡੇ ਹੋ, ਤੁਸੀਂ ਕੋਈ ਕਰਾਮਾਤ ਦਿਖਾ ਦਿਓ ਤਾਂ ਕਿ ਤੁਹਾਡਾ ਜਸ ਸਾਰੇ ਪਾਸੇ ਪਸਰ ਜਾਵੇ, ਤੇ ਸ਼ਹਿਨਸ਼ਾਹ ਔਰੰਗਜ਼ੇਬ ਤੁਹਾਨੂੰ ਵੀ ਬੜੀਆਂ ਨਿਆਮਤਾਂ ਬਖਸ਼ ਦੇਵੇ।
ਜੇ ਇਹ ਦੋਨੋਂ ਨਾਹੇ ਨਾ ਮਾਨੋ ਹੋ,
ਜੇ ਤੁਸੀਂ ਇਹ ਦੋਵੇਂ ਗੱਲਾਂ ਨਹੀਂ ਮੰਨਦੇ, ਯਾਨੀ ਤੁਸੀਂ ਮੁਸਲਮਾਨ ਵੀ ਨਹੀਂ ਬਣਦੇ, ਤੁਸੀਂ ਕਰਾਮਾਤ ਵੀ ਨਹੀਂ ਦਿਖਾਉਂਦੇ,
ਆਪਣੇ ਪਾਨ ਪ੍ਰਾਣ ਕਹੋ ਹਾਨੋ ਹੋ,
ਤੇ ਫਿਰ ਤੁਸੀਂ ਆਪਣੇ ਹੱਥੀਂ ਆਪਣੀ ਜਾਨ ਖਤਮ ਕਰ ਲੈ, ਸਮਝੋ ਤੁਸੀਂ ਆਪਣੀ ਮੌਤ ਆਪ ਸਹੇੜ ਰਹੇ ਹੋ। ਤੀਸਰਾ ਆਪਸ਼ਨ ਤੁਹਾਡੇ ਲਈ ਮਰਨ ਦਾ ਹੈ, ਮੌਤ ਦਾ ਹੈ, ਸ਼ਹੀਦੀ ਦਾ ਹੈ। ਹਾਂਜੀ,
ਮ੍ਰਿਤੂ ਆਪਣੀ ਕਰ ਸ਼ਰਾ ਮਾਨ ਕੈ ਅਜਮਤ ਦੈਨ,
ਹਾਂ, ਜਾਂ ਤਾਂ ਤੁਸੀਂ ਆਪਣੀ ਕਰਾਮਾਤ ਦਿਖਾਓ ਜਾਂ ਸ਼ਰ੍ਹਾਂ ਨੂੰ ਮੰਨੋ।
ਕਿਦੂ ਮ੍ਰਿਤੂ ਆਪਣੀ ਕਰ ਲੈਣ।
ਜਾਂ ਫਿਰ ਆਪਣੇ ਹੱਥੀ ਆਪਣੀ ਜਾਨ ਗੁਆਵੋਗੇ। ਤਿੰਨੇ ਹੀ ਗੱਲਾਂ, ਜਾਂ ਤੁਸੀਂ ਮੁਸਲਮਾਨ ਬਣੋਗੇ, ਜਾਂ ਤੁਸੀਂ ਕਰਾਮਾਤ ਦਿਖਾਓਗੇ, ਤੇ ਜਾਂ ਫਿਰ ਤੁਸੀਂ ਇਸ ਦੁਨੀਆ ਤੋਂ ਚਲੇ ਜਾਓਗੇ।
ਇਨ ਤਿੰਨੋ ਮਹਿ ਲਖੋ ਜੋ ਨੀਕੀ।
ਇਨ੍ਹਾਂ ਤਿੰਨਾਂ ਵਿਚੋਂ ਜਿਹੜੀ ਗੱਲ ਚੰਗੀ ਲੱਗਦੀ ਹੈ ਗੁਰੂ ਜੀ, ਉਹ ਮੰਨ ਲੋ।
ਹੈ ਕੇ ਬੀਚ ਕਰੋ ਸੋ ਠੀਕੀ।
ਤਿੰਨਾਂ ਵਿਚੋਂ ਕਿਹੜੀ ਗੱਲ ਠੀਕ ਹੈ ਕਰ ਲੋ, ਹੁਣ ਹਾਂ ਨਾ ਦੱਸੋ। ਹਾਂਜੀ।
ਤਿੰਨ ਤੇ ਸੁਣ ਸ਼੍ਰੀ ਤੇਗ ਬਹਾਦਰ।
ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਉਹਨਾਂ ਦੀ ਇਹ ਗੱਲ ਸੁਣ ਕੇ,
ਧਰਮ ਨਿਭਾਹਨ ਬਿਖੈ ਬਹਾਦਰ,
ਜਿਹੜੇ ਸਤਿਗੁਰੂ ਧਰਮ ਨਿਭਾਉਣ ਵਿਚ ਬਹਾਦਰ ਹਨ। ਹਾਂਜੀ।
ਉੱਤਰ ਭੰਨਿਓ ਧਰਮ ਹਮ ਹਿੰਦੂ।
ਮਹਾਰਾਜ ਕਹਿਣ ਲੱਗੇ, ਦੇਖ ਬਾਦਸ਼ਾਹ, ਉਹਨੂੰ ਬਾਦਸ਼ਾਹ ਨੂੰ ਕਹਿ ਦਿਓ ਕਿ ਹਿੰਦੂ ਧਰਮ ਦੇ ਲੋਕ ਸਾਡੀ ਸ਼ਰਨ ਆਏ ਨੇ, ਅਸੀਂ ਹਿੰਦੂਆਂ ਦੀ ਬਾਂਹ ਫੜੀ ਹੈ, ਤੇ ਜਿਨ੍ਹਾਂ ਦੀ ਬਾਂਹ ਫੜ ਲਈਏ ਨਾ, ਬਾਹੇ ਜਿਨ੍ਹਾਂ ਦੀ ਪਕੜੀਏ, ਸਿਰ ਦੀਜੇ ਬਾਹੇ ਨਾ ਛੋੜੀਏ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋੜੀਏ। ਹਾਂਜੀ।
ਅਤ ਪ੍ਰਿਆ ਕੋ ਕਿਮ ਕਰਹਿ ਨਿਕੰਦੂ।
ਆਪਣਾ ਧਰਮ ਹਰ ਇਕ ਨੂੰ ਪਿਆਰਾ ਹੁੰਦਾ, ਮੁਸਲਮਾਨ ਨੂੰ ਇਸਲਾਮ ਪਿਆਰਾ, ਹਿੰਦੂਆਂ ਨੂੰ ਹਿੰਦੂ ਧਰਮ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ, ਆਪਣਾ ਧਰਮ ਕੋਈ ਵੀ ਨਹੀਂ ਛੱਡਦਾ।
ਲੋਕ ਪਰਲੋਕ ਬਿਖੈ ਸੁਖਦਾਨੀ।
ਲੋਕ ਪਰਲੋਕ ਦੇ ਵਿਚ ਸੁਖ ਦੇਣ ਵਾਲਾ ਆਪਣਾ ਧਰਮ ਹੁੰਦਾ।
ਆਨ ਨਾ ਪਈਅਤ ਜਾਹੇ ਸਮਾਨੀ।
ਸਾਡੇ ਧਰਮ ਵਰਗਾ ਕਿਹੜਾ ਧਰਮ ਹੈ? ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਹੜਾ ਸਾਨੂੰ ਰਾਹ ਦੱਸਿਆ, ਸਿੱਧਾ ਸੱਚ ਖੰਡ ਵੱਲ ਜਾਂਦਾ। ਅਸੀਂ ਉਹ ਪਰਮੇਸ਼ਰ ਦਾ ਰਾਹ ਛੱਡ ਕੇ ਕਿਉਂ ਕੁਰਾਏ ਪਈਏ?
ਮਤ ਮਲੀਨ ਮੂਰਖ ਮਤ ਜੋਏ।
ਹਾਂ, ਜਿਹੜੇ ਮੂਰਖ ਮਤੀ ਅਗਿਆਨੀ ਮੋਟੀ ਬੁੱਧੀ ਵਾਲੇ ਦੁਸ਼ਟ ਪੁਰਸ਼ ਹਨ,
ਇਸ ਕੋ ਤਿਆਗੈ ਪਾਮਰ ਸੋਏ।
ਉਹ ਭਾਵੇਂ ਧਰਮ ਨੂੰ ਛੱਡ ਦੇਣ, ਜਿਨ੍ਹਾਂ ਦੀ ਬੁੱਧੀ ਭ੍ਰਿਸ਼ਟ ਹੋਈ ਹੋਵੇ, ਉਹ ਆਪਣਾ ਧਰਮ ਛੱਡ ਕੇ ਭਾਵੇਂ ਕੁਰਾਏ ਪੈ ਜਾਣ, ਪਰ ਸਿਆਣੇ ਬੰਦੇ ਆਪਣਾ ਧਰਮ ਨਹੀਂ ਛੱਡਦੇ। ਧਰਮ ਧਰੇ ਬੁੱਧੀਮਾਨ ਨਿਰੰਤਰ ਚੀਤ ਮਜਾਰੀ। ਬੁੱਧੀਮਾਨ ਪੁਰਸ਼ ਧਰਮ ਨੂੰ ਲਗਾਤਾਰ ਨਿਰੰਤਰ ਹੀ ਧਾਰਨ ਕਰਕੇ ਰੱਖਦਾ।
ਜਮ ਸਜਾਏ ਦੇ ਨਹਿ ਤ੍ਰਿਪਤਾਵੈ।
ਜਿਹੜਾ ਬੰਦਾ ਧਰਮ ਛੱਡ ਦਿੰਦਾ, ਉਹਨੂੰ ਜਮ ਡੰਡੇ ਮਾਰਦੇ ਨੇ। ਫਿਰ
ਸੁਮਤਵੰਤ ਹਮ ਕਹੋ ਕਿਉਂ ਤਿਆਗੈ ਹੈ।
ਸਿਆਣਾ ਬੰਦਾ ਧਰਮ ਕਿਉਂ ਛੱਡੇ? ਅਸੀਂ ਕਿਉਂ ਛੱਡੀਏ ਆਪਣਾ ਧਰਮ?
ਧਰਮ ਰਾਖਵੇ ਨਿਤ ਨੂੰ ਅਨੁਰਾਗ ਹੈ।
ਆਪਣੇ ਧਰਮ ਨੂੰ ਰੱਖਾਂਗੇ।
ਇਸਤਰੀ ਆਦਿ ਪਦਾਰਥ ਸਾਰੇ।
ਇਹ ਜਿਹੜੇ ਤੁਸੀਂ ਕਹਿ ਰਹੇ ਹੋ ਵੀ ਬਾਦਸ਼ਾਹ ਦੀ ਲੜਕੀ ਦਾ ਰਿਸ਼ਤਾ, ਇਸਤਰੀ ਤੇ ਪਦਾਰਥ, ਮਾਇਆ ਦੇ ਸੋਨਾ ਚਾਂਦੀ, ਕਣਕ ਕਾਮਨੀ, ਇਹ ਜਿਹੜੇ ਤੁਸੀਂ ਪਦਾਰਥ ਕਹਿੰਦੇ ਹੋ,
ਰੰਚ ਲੋਭ ਨਹਿ ਹਿਰਦੈ ਹਮਾਰੇ।
ਇਹਨਾਂ ਦਾ ਲਾਲਚ ਸਾਡੇ ਮਨ ਵਿਚ ਸੂਈ ਦੇ ਨੱਕੇ ਜਿੰਨਾ ਵੀ ਨਹੀਂ, ਰੰਚ ਮਾਤਰ ਵੀ ਨਹੀਂ ਹੈ। ਹਾਂਜੀ।
ਕਿਉਂ ਤੁਮ ਕਹੋ ਨੰਗੀਕਾਰੈ।
ਤੁਸੀਂ ਇਹ ਸਾਨੂੰ ਬਾਰ ਬਾਰ ਕਿਉਂ ਕਹਿੰਦੇ ਹੋ? ਸਾਨੂੰ ਕੋਈ ਲਾਲਚ ਨਹੀਂ, ਨਾ ਸਾਨੂੰ ਬਾਦਸ਼ਾਹ ਦੀ ਲੜਕੀ ਦੇ ਡੋਲਿਆਂ ਦਾ ਲਾਲਚ ਹੈ, ਨਾ ਉਹਦੇ ਅਹੁਦਿਆਂ ਦਾ ਲਾਲਚ ਹੈ।
ਰੱਖਾਂਗੇ ਨਿਜ ਧਰਮ ਨਾ ਹਾਰੈ।
ਅਸੀਂ ਆਪਣਾ ਧਰਮ ਰੱਖਾਂਗੇ, ਆਪਣਾ ਧਰਮ ਨਹੀਂ ਛੱਡਾਂਗੇ।
ਚੱਖ ਮਾਰੈ ਮੂਰਖ ਚਵਗੱਤਾ।
ਤੁਹਾਡਾ ਮੂਰਖ ਚੁਗੱਤਾ ਔਰੰਗਜ਼ੇਬ ਚੱਖ ਮਾਰਦਾ, ਮਾਰੀ ਜਾਵੇ, ਸਾਡਾ ਧਰਮ ਨਿਭੇਗਾ। ਹਾਂਜੀ।
ਕਰਾਮਾਤ ਕਹਿ ਕਹਿਰ ਕਰਨ ਕੋ।
ਉਹ ਕਹਿੰਦਾ ਕਰਾਮਾਤ, ਕਰਾਮਾਤ ਕਹਿਰ ਹੁੰਦੀ ਹੈ, ਰੱਬ ਦੇ ਬੰਦੇ ਕਹਿਰ ਤੋਂ ਡਰਦੇ ਹਨ।
ਰੱਬ ਕੇ ਲੋਕ ਨਾ ਕਰੈ ਧਰਨ ਕੋ।
ਰੱਬ ਦੇ ਬੰਦੇ ਕਰਾਮਾਤਾਂ ਨਹੀਂ ਦਿਖਾਉਂਦੇ।
ਜਿਮ ਬਾਜੀਗਰ ਨਰ ਨਰਝਾਵੈ।
ਇਹਦੇ ਬਾਜੀਗਰਾਂ ਦੀ ਖੇਡ ਹੈ, ਜਿਵੇਂ ਬਾਜੀਗਰ ਟਪੂਸੀਆਂ ਮਾਰ ਕੇ ਲੋਕਾਂ ਨੂੰ ਤਮਾਸ਼ਾ ਕਰਕੇ ਮੈਜਿਕ ਕਰਕੇ ਦਿਖਾਉਂਦੇ ਨੇ, ਤੇ ਲੋਕ ਉਹਨਾਂ ਨੂੰ ਥੋੜੀ ਬਾਲੀ ਮਾਇਆ ਦਿੰਦੇ ਨੇ। ਕਿਆ ਅਸੀਂ ਬਾਜੀਗਰ ਹਾਂ? ਅਸੀਂ ਕੋਈ ਜਾਦੂ ਕਰਨ ਵਾਲੇ ਹਾਂ, ਮੈਜਿਕ ਕਰਨ ਵਾਲੇ ਹਾਂ? ਨਹੀਂ। ਹਾਂਜੀ।
ਕੁਛ ਤੇ ਕੁਛ ਕਰ ਤੁਰਤ ਦਿਖਾਵੈ।
ਉਹ ਤਾਂ ਕੁਛ ਦਾ ਕੁਛ ਕਰਕੇ ਦਿਖਾ ਦਿੰਦੇ ਨੇ, ਪਰ ਹੁੰਦਾ ਸਾਰਾ ਝੂਠ ਹੀ ਹੈ। ਆ ਜਿਹੜੀਆਂ ਕਰਾਮਾਤਾਂ ਕਹਿੰਦੇ, ਇਹ ਤਾਂ ਜਾਦੂਗਰਾਂ ਦੀ ਖੇਡ ਹੈ, ਅਸੀਂ ਨਹੀਂ ਕਰਨੀ। ਹਾਂਜੀ।
ਦੋਨਾਂ ਹੈ ਅੰਗੀਕਾਰ ਨਾ ਹਮਰੇ।
ਇਹ ਦੋਵੇਂ ਗੱਲਾਂ ਸਾਡੇ ਲਈ ਝੂਠੀਆਂ ਨੇ। ਨਾ ਇਸਲਾਮ ਨੂੰ ਕਬੂਲਾਂਗੇ, ਤੇ ਨਾ ਅਸੀਂ ਕੋਈ ਜਾਦੂ ਜਾਂ ਕੋਈ ਕਰਾਮਾਤ ਦਿਖਾਵਾਂਗੇ, ਬਿਲਕੁਲ ਨਹੀਂ ਦਿਖਾਵਾਂਗੇ। ਹਾਂਜੀ।
ਕਰ ਨਿਰਣੈ ਭਾਖ ਹੈ ਢਿੱਗ ਤੁਮਰੇ।
ਜਾਓ, ਜੋ ਅਸੀਂ ਕਹਿਣਾ ਸੀ ਕਹਿ ਦਿੱਤਾ, ਤੀਜਾ ਰਸਤਾ ਸਾਨੂੰ ਕਬੂਲ ਹੈ।
ਤ੍ਰਿਤੀਏ ਪਾਨ ਹਾਨ ਕੀ ਬਾਤ।
ਅਸੀਂ ਸ਼ਹੀਦੀ ਪਾਣੀ ਆਪਣੇ ਹੱਥੀ, ਤੁਸੀਂ ਕਿਹਾ ਨਾ ਵੀ ਆਪਣੇ ਹੱਥੀ ਮਾਰੇ ਜਾਓਗੇ, ਆਪ ਹੀ ਮਾਰੇ ਜਾਓਗੇ। ਹਾਂਜੀ।
ਸੋ ਹਮ ਸਹਿ ਆਪਣੇ ਗਾਤ।
ਅਸੀਂ ਆਪਣੇ ਹੱਥੀ ਆਪਣੀ ਮੌਤ ਕਬੂਲਦੇ ਹਾਂ।
ਹਿੰਦੂ ਧਰਮ ਰਾਖੈ ਜਗ ਮਾਹੀ।
ਜਿਹੜੇ ਹਿੰਦੂ ਧਰਮ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ, ਅਸੀਂ ਉਸ ਹਿੰਦੂ ਧਰਮ ਦੀ ਰਾਖੀ ਕਰਾਂਗੇ, ਦੁਨੀਆਂ ਚ ਰਹਿੰਦੀ ਦੁਨੀਆਂ ਤੱਕ ਰਹੇਗਾ।
ਤੁਮਰੇ ਕਰੇ ਵਿਨਾਸ਼ ਹੈ ਨਾਹੀ।
ਤੁਹਾਡੇ ਵਿਨਾਸ਼ ਕੀਤਾ ਹਿੰਦੂ ਧਰਮ ਖਤਮ ਨਹੀਂ ਹੋ ਸਕਦਾ। ਹਿੰਦੂ ਧਰਮ ਦਾ ਰਾਖਾ ਪਰਮੇਸ਼ਰ ਅਕਾਲ ਪੁਰਖ ਬਣਿਆ, ਸਾਨੂੰ ਬਣਾ ਕੇ ਭੇਜਿਆ। ਤਿਲਕ ਜੰਜੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮੈਂ ਸਾਕਾ। ਮਹਾਰਾਜ ਸਾਹਿਬ ਕਿੱਦਾਂ ਸ਼ਹੀਦੀ ਪਾਣਗੇ, ਇਹ ਕਥਾ ਕੱਲ ਦੇ ਪ੍ਰਕਰਣਾ ਵਿਚ ਸਰਵਣ ਕਰਾਂਗੇ। ਸਮੇਂ ਦੇ ਲਿਹਾਜ ਨਾਲ ਸਮਾਪਤੀ ਹੈ ਜੀ। ਹੇ ਗੋਬਿੰਦ, ਹੇ ਗੋਪਾਲ,
ਹੇ ਦਇਆਲ ਲਾਲ,
ਪ੍ਰਾਣ ਨਾਥ ਅਨਾਦ ਸਖੇ,
ਦੀਨ ਦਰਦ ਨਿਵਾਰ,
ਹੇ ਸਮਰਾਥ ਅਗੰਮ ਪੂਰਨ ਮੋਹਿ ਮਾਇਆ ਤਾ,
ਅੰਧ ਕੂਪ ਮਹਾ ਭਿਆਨ ਨਾਨਕ ਪਾਰ ਉਤਾਰ,
ਆਏ ਪ੍ਰਭ ਸਰਣਾਗਤੀ ਕਿਰਪਾ ਨਿਤ ਦਇਆਲ, ਏਕ ਅੱਖਰ ਹਰ ਮਨ ਬਸਤ
ਨਾਨਕ ਹੂਤ ਨਿਹਾਲ,
ਵਾਹਿਗੁਰੂ ਨਾਮ ਜਹਾਜ ਹੈ
ਚੜ੍ਹੇ ਸੋਤਰੇ ਪਾਰ,
ਜੋ ਸ਼ਰਧਾ ਕਰ ਸੇਵ ਦੇ
ਗੁਰ ਪਾਰ ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।